ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮੰਨ ਲਈ ਗੁਰੂ ਰੂਪ ਪਿਆਰੀ ਸਤਸੰਗ ਜੀ ਉਹ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਪਰਮਾਤਮਾ ਰਹਿਮਤ ਕਰਦਾ ਇਸ ਮਨ ਦੇ ਉੱਤੇ ਉਦੋਂ ਇਸ ਮਨ ਨੂੰ ਮਨੁੱਖ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਮਨੁੱਖ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਫਿਰ ਇਸ ਮਨ ਨੂੰ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਮੌਕਾ ਮਿਲਦਾ ਹੈ ਜੋ ਕਿ ਸਾਡੇ ਕੋਲ ਹੈ ਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ ਗੁਰੂ ਚਰਨਾਂ ਵਿੱਚੋਂ ਆਪਣੇ ਜੀਵਨ ਦੀ ਸਿੱਧ ਲੈਣ ਲਈ ਬੈਠੇ ਵਿਚਾਰ ਕਰਨਾ ਗੁਰੂ ਸਾਹਿਬ ਸਮਝਾਉਂਦੇ ਹੈ ਕਿ ਇਸ ਜਨਮ ਦੀ ਮਾਨਤਾ ਕਿੰਨੀ ਹੈ ਜਿਹੜਾ ਜਨਮ ਹੈ ਇਹ ਵਾਕਈ ਅਮੋਲਕ ਹੈ ਦੁਰਲਭ ਜਨਮ ਪਾਈ ਵਡੂ ਭਾਗੀ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਜਿਹੜਾ ਅਮੋਲਕ ਜਨਮ ਹੈ ਇਹ ਪ੍ਰਾਪਤ ਹੁੰਦਾ ਜਦੋਂ ਇਹ ਪ੍ਰਾਪਤ ਹੁੰਦਾ ਹੈ ਫਿਰ ਇਹ ਮਨ ਜਿਹੜਾ ਗੁਰੂ ਚਰਨਾਂ 'ਚ ਬੈਠ ਸਕਦਾ ਇਸ ਸਰੀਰ ਤੋਂ ਇਸ ਜਨਮ ਤੋਂ ਇਲਾਵਾ ਕਿਸੇ ਵੀ ਜਨਮ ਅੰਦਰ ਜਿਹੜਾ ਮਨ ਹੈ ਗੁਰੂ ਚਰਨਾਂ ਨਾਲ ਨਹੀਂ ਜੁੜ ਸਕਦਾ ਇਹ ਸੁਭਾਗ ਮੌਕਾ ਕੇਵਲ ਤਾਂ ਕੇਵਲ ਮਨੁੱਖ ਸਰੀਰ 'ਚ ਪ੍ਰਾਪਤ ਹੁੰਦਾ ਹੈ ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ ਜਿਵੇਂ ਸਾਉਣ ਦਾ ਮਹੀਨਾ ਚੱਲਦਾ ਹੈ ਗੁਰੂ ਸਾਹਿਬਾਂ ਨੇ ਸੰਸਾਰੀ ਰੁੱਤਾਂ ਦੇ ਮੁਤਾਬਕ ਉਦਾਹਰਣਾਂ ਦੇ ਕੇ ਨਾ ਇਸ ਮਨ ਨੂੰ ਸਮਝਾਉਣਾ ਕੀਤਾ ਕਹਿੰਦੇ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ ਜਿਹੜੀ ਕੁਦਰਤ ਹੈ ਜਿਹੜਾ ਸੰਸਾਰ ਹੈ ਜਿਹੜੀ ਸ੍ਰਿਸ਼ਟੀ ਹੈ ਤੂੰ ਇਹਦੇ ਵਿੱਚ ਵਿਚਰਦਾ ਆ ਪਰ ਵਿਚਰਦਾ ਹੋਇਆ ਵੀ ਤੂੰ ਵੱਖਰਾ ਆ ਕਦੀ ਇਹਦੇ ਨਾਲ ਜੁੜ ਕੇ ਦੇਖ ਕਦੀ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੋਰੀ ਰੁਣ ਚੜਨ ਲਾਇਆ ਭੈਣੇ ਸਾਵਣ ਆਇਆ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਦੇਖ ਵੀ ਸਾਵਣ ਦਾ ਮਹੀਨਾ ਆਇਆ ਸਾਵਣ ਦੀ ਰੁੱਤ ਆਈ ਹੈ ਇਸ ਸਾਵਣ ਦੀ ਰੁੱਤ ਦੇ ਅੰਦਰ ਕਾਲੀਆਂ ਘਟਾ ਛਾਈਆਂ ਨੇ ਮੀਂਹ ਪੈਂਦਾ ਆ ਵਾਤਾਵਰਨ ਬਹੁਤ ਠੰਡਾ ਤੇ ਮਿੱਠਾ ਹੈ ਉਹ ਠੰਡੇ ਮਿੱਠੇ ਵਾਤਾਵਰਨ ਨੂੰ ਵੇਖ ਕੇ ਨਾ ਜਿਹੜੇ ਮੋਰ ਨੇ ਰੁਣ ਚੁਣ ਲਾਇਆ ਕਹਿੰਦਾ ਆਪਾਂ ਮਿੱਠੇ ਮਿੱਠੇ ਗੀਤ ਗਾਉਂਦੇ ਪਹਿਲਾਂ ਪਾਉਂਦੇ ਆ ਉਹ ਮੋਰ ਬੜੇ ਖੁਸ਼ ਹੁੰਦੇ ਕਹਿਣ ਲੱਗੇ ਮਨਾ ਤੂੰ ਕਦੀ ਝਾਤੀ ਮਾਰ ਆਪਣੇ ਅੰਦਰ ਸੁਭਾਗ ਮੌਕਾ ਤੇਰੇ ਕੋਲ ਵੀ ਇਹੋ ਜਿਹਾ ਹੀ ਹੈ ਜਿੱਦਾਂ ਸਾਉਣ ਦੇ ਮਹੀਨੇ ਚ ਰੁੱਤ ਬੜੀ ਮਿੱਠੀ ਹੈ ਕਹਿੰਦੇ ਉਦਾਂ 84 ਲੱਖ ਜੂਨ ਦੇ ਅੰਦਰ ਮਨੁੱਖ ਜੀਵਨ ਦੇ ਅੰਦਰ ਵੀ ਬੜੀ ਮਿਠਾਸ ਹੈ ਬੜਾ ਚਾਅ ਆ ਜਿਵੇਂ ਉਹ ਮੋਰ ਪਹਿਲਾਂ ਪਾਉਂਦੇ ਨੇ ਨਾ ਇਵੇਂ ਤੇਰੇ ਕੋਲ ਵੀ ਇਹ ਦਾਤ ਹੈ ਤੇਰੇ ਕੋਲ ਵੀ ਇਹ ਸਮਾਂ ਆ ਤੂੰ ਵੀ ਉਹਨਾਂ ਵਾਂਗਣਾ ਕੀ ਕਰ ਵਿਚਾਰ ਕਰਕੇ ਦੇਖਣਾ ਜਰਾ ਤੇਰੇ ਮੁੰਦ ਕਟਾਰਾ ਜੇ ਵੱਡਾ ਤੇ ਲੋਭੀ ਲੋਭ ਲਭਾਇਆ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੇਰੇ ਮੁੰਦ ਕਟਾਰਾ ਜੇ ਵੱਡਾ ਜਿਹੜੀ ਤੇਰੀ ਕੁਦਰਤ ਹੈ ਉਹ ਜਿਹੜਾ ਦ੍ਰਿਸ਼ ਮੈਂ ਵੇਖ ਰਿਹਾ ਕਹਿੰਦੇ ਇਹਨੂੰ ਵੇਖ ਕੇ ਪਤਾ ਕੀ ਹੋ ਰਿਹਾ ਮੁੰਦ ਕਹਿੰਦੇ ਨੇ ਇਸਤਰੀ ਨੂੰ ਜੀਵ ਇਸਤਰੀ ਆਤਮਾ ਕਹਿੰਦੇ ਜਿਹੜੀ ਆਤਮਿਕ ਰੂਪੀ ਜੀਵ ਇਸਤਰੀ ਹੈ ਨਾ ਇਹ ਕਹਿੰਦੀ ਹੈ ਕਹਿੰਦੀ ਹੇ ਪਰਮਾਤਮਾ ਤੇਰੀ ਕੁਦਰਤ ਨੂੰ ਵੇਖ ਕੇ ਤੇਰੇ ਇਸ ਕ੍ਰਿਸ਼ਮੇ ਨੂੰ ਵੇਖ ਕੇ ਤੇ ਕੀ ਹੋ ਰਿਹਾ ਕਟਾਰਾ ਜੇਵੜਾ ਜੇਵੜਾ ਕਹਿੰਦੇ ਫਾਹੀ ਨੂੰ ਕਿਸੇ ਚੀਜ਼ ਚ ਫਸ ਜਾਣਾ ਉਹਨੂੰ ਜੇਵੜਾ ਕਹਿੰਦੇ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਇਸ ਕੁਦਰਤ ਨੂੰ ਵੇਖ ਕੇ ਨਾ ਜਿਹੜਾ ਮੇਰਾ ਮਨ ਹੈ ਉਹ ਏਦਾਂ ਫਸ ਗਿਆ ਏਦਾਂ ਮੋਹਿਆ ਗਿਆ ਤੇਰੇ ਵਾਲੇ ਪਾਸੇ ਕਿ ਮੈਨੂੰ ਇਹ ਲੱਗਦਾ ਵੀ ਚਾਰ ਚੁਫੇਰੇ ਤੂੰ ਹੀ ਵਸਦਾ ਚਾਰ ਚੁਫੇਰੇ ਤੇਰਾ ਹੀ ਪ੍ਰਕਾਸ਼ ਹੈ ਚਾਰ ਚੁਫੇਰੇ ਤੂੰ ਹੀ ਤੂੰ ਤੇ ਕੀ ਕਹਿਣ ਲੱਗੇ ਕਹਿਣ ਲੱਗੇ ਤੇ ਲੋਭੀ ਲੋਭ ਲਭਾਇਆ ਕਹਿੰਦੇ ਇਸ ਕ੍ਰਿਸ਼ਮੇ ਨੇ ਇਸ ਦ੍ਰਿਸ਼ ਨੇ ਇਸ ਕੁਦਰਤ ਨੇ ਹੁਣ ਧਿਆਨ ਦੇਣਾ ਆਪਾਂ ਕੁਦਰਤ 'ਚ ਵਿਚਰਦੇ ਸਾਰੇ ਹਾਂ ਪਰ ਆਪਾਂ ਕਦੀ ਗੌਰ ਨਹੀਂ ਕਰਦੇ ਕਿ ਦੇਖੋ ਰੱਬ ਦੇ ਰੰਗ ਨੇ ਜਦੋਂ ਸਾਨੂੰ ਕੋਈ ਦੁੱਖ ਆ ਜਾਂਦਾ ਨਾ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ ਤੇ ਅਸੀਂ ਮੰਗ ਪੁੱਟ ਕਰਦੇ ਹਾਂ ਵੀ ਸਾਨੂੰ ਫਲਾਣਾ ਕੰਮ ਚਾਹੀਦਾ ਹੋਣਾ ਤੇ ਫਲਾਣੀ ਚੀਜ਼ ਮਿਲਣੀ ਚਾਹੀਦੀ। ਅਸੀਂ ਬਾਣੀ ਚੋਂ ਪੰਕਤੀ ਸੁਣ ਲੈਂਦੇ ਹਾਂ ਇਹ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਵੀ ਹੈ ਜਲ ਮੈਂ ਜੰਤੂ ਉਪਾਇਨ ਤਿੰਨਾ ਬੀਰੋ ਜੀ ਦੇ ਇਹ ਪੁਰਾਣੀ ਚਿੰਤਾ ਨਾ ਕਰ ਚਿੰਤਾ ਪਰਮਾਤਮਾ ਦੀ ਹੈ ਉਹਨੇ ਜਲ ਦੇ ਅੰਦਰ ਜੀਵ ਜੰਤੂ ਪੈਦਾ ਕੀਤੇ ਆ ਉਹਨਾਂ ਨੂੰ ਰੋਟੀ ਰੋਜੀ ਦੇਣ ਜਾਂਦਾ ਤੇਰੀ ਖੁੱਲੇਗਾ। ਪਰ ਕਦੀ ਸਾਡੇ ਮਨ ਵਿੱਚ ਨਾ ਪੰਕਤੀ ਪੜ ਕੇ ਵਿਚਾਰ ਨਹੀਂ ਪੈਦਾ ਹੁੰਦੇ ਇਹ ਗੱਲ ਸੱਚ ਆ। ਕਿਹੜੀ ਗੱਲ ਸੱਚ ਆ ਕਿ ਬਈ ਸੰਸਾਰ ਦੇ ਉੱਤੇ ਪਤਾ ਨਹੀਂ ਕਿੰਨੀ ਦੁਨੀਆਂ ਰਹਿਣ ਰਹੀ ਹੈ ਕਿੰਨੇ ਜੀਵ ਜੰਤੂ ਰਹਿਣ ਰਹੇ ਨੇ ਸਾਰਿਆਂ ਨੂੰ ਰੋਟੀ ਰੋਜੀ ਪਰਮਾਤਮਾ ਦੇਣ ਡਿਆ। ਤੁਸੀਂ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ ਇੱਕ ਜਗ੍ਹਾ ਤੇ ਭਗਤ ਨਾਮਦੇਵ ਜੀ ਪਤਾ ਕਹਿੰਦੇ ਕਹਿੰਦੇ ਇੱਕ ਦਿਨ ਮੇਰੇ ਮਨ ਚ ਵਿਚਾਰ ਆਇਆ ਕਿ ਉਹ ਨਾ ਹੋਵੇ ਮੈਂ ਮੰਦਰ ਵਿੱਚ ਜਾ ਕੇ ਠਾਕੁਰ ਨੂੰ ਇਸ਼ਨਾਨ ਕਰਵਾ ਦਿਆਂ ਕਿ ਜਦੋਂ ਮੇਰੇ ਮਨ ਚ ਵਿਚਾਰ ਆਇਆ ਮੈਂ ਠਾਕੁਰ ਨੂੰ ਇਸ਼ਨਾਨ ਕਰਵਾ ਦਿਆਂ ਉਹ ਕਹਿੰਦੇ ਕੀ ਕਹਿੰਦੇ ਕਹਿੰਦੇ ਆਣੀ ਲੈ ਕੁੰਭ ਭਰਾਈ ਲੈ ਉਦਕ ਆਣੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੋ। ਕਹਿੰਦੇ ਮੇਰੇ ਮਨ ਚ ਵਿਚਾਰ ਪੈਦਾ ਵੀ ਘੜਾ ਲੈ ਕੇ ਆਵਾਂ ਵਿੱਚ ਪਾਣੀ ਭਰਾਂ। ਕਹਿੰਦੇ ਮੈਂ ਪਾਣੀ ਭਰਿਆ ਤੇ ਸੋਚਿਆ ਕਿ ਠਾਕੁਰ ਨੂੰ ਇਸ਼ਨਾਨ ਕਰਵਾ ਦਿਆਂ ਨਹਾ ਦਿਆਂ ਠਾਕੁਰ ਨੂੰ ਨਵਾ ਦਿਆਂ। ਕਹਿੰਦੇ ਅਜੇ ਮੈਂ ਨਵਾਇਆ ਨਹੀਂ ਅਜੇ ਨਵਾਇਆ ਨਹੀਂ ਸਿਰਫ ਵਿਚਾਰ ਪੈਦਾ ਹੋਇਆ। ਕਹਿੰਦੇ ਅੰਦਰੋਂ ਵਿਚਾਰ ਪੈਦਾ ਹੋਈ ਫਿਰ ਪਰਮਾਤਮਾ ਦੇ ਕੀ ਵਿਚਾਰ ਪੈਦਾ ਹੋਈ ਕਿ ਨਾਮਦੇਵ ਤੂੰ ਮੈਨੂੰ ਨਵਾਉਣਾ ਚਾਹੁੰਦਾ। ਕਹਿੰਦੇ ਹਾਂਜੀ। ਕਹਿੰਦੇ ਕਹਿੰਦੇ ਜ਼ਿੰਦਗੀ ਦੇ ਵਿਚਾਰੇ 42 ਲੱਖ ਜਲ ਜੀਵੇ ਉਤੇ ਬੀਟਲ ਪੈਲਾ ਕਹਿ ਕਰੋ। ਕਹਿੰਦੇ 42 ਲੱਖ ਜਲ ਦੇ ਅੰਦਰ ਜੀਵ ਜੰਤੂ ਰਹਿਣ ਡੇ ਆ ਜੇ ਮੈਂ ਇਸ ਪਾਣੀ ਵਿੱਚ ਨਹਾਉਣਾ ਇਸ ਪਾਣੀ ਨਾਲ ਮੈਂ ਇਸ਼ਨਾਨ ਕਰਨਾ ਤੇ ਉਹਨਾਂ ਜੀਆ ਜੰਤਾਂ ਅੰਦਰ ਮੈਂ ਵਸਣ ਡਿਆ ਤੇ ਜਿਹੜੇ ਪਾਣੀ ਨਾਲ ਤੂੰ ਮੈਨੂੰ ਨਵਾਉਣਾ ਚਾਹੁੰਦਾ ਮੈਂ ਪਾਣੀ ਤੇ ਆਪ ਹੀ ਪੈਦਾ ਕਰਨਾ ਮੈਂ ਆਪ ਹੀ ਉਹਦੇ ਚ ਰਹਿਣ ਡਿਆ ਤੂੰ ਮੈਨੂੰ ਕੀ ਨਵਾਏਗਾ। ਪਰ ਆਪਾਂ ਵਿਚਾਰਿਆ ਨਹੀਂ ਤੁਹਾਨੂੰ ਲੋੜ ਨਹੀਂ ਪਈ ਅਸੀਂ ਪੜ੍ਹ ਲਈ ਪੰਗਤੀ ਤੇ ਮਨ ਚ ਕੀ ਵਿਚਾਰ ਆਇਆ ਵਾਕਈ ਯਾਰ ਗੱਲ ਸੱਚ ਆ ਠਾਕੁਰ ਨੂੰ ਇਸ਼ਨਾਨ ਕਰਾਉਣ ਦੀ ਕੀ ਲੋੜ ਪਈ ਉਹ ਨਹੀਂ ਤੁਹਾਨੂੰ ਵਿਚਾਰ ਦਿੱਤੀ ਹੈ ਕਿ ਪਰਮਾਤਮਾ ਸਰਵ ਵਿਆਪੀ ਹੈ ਤੁਹਾਡਾ ਕੋਈ ਕੰਮ ਕੀਤਿਆਂ ਪਰਮਾਤਮਾ ਨੇ ਖੁਸ਼ ਨਹੀਂ ਹੋ ਜਾਣਾ ਉਹਨੂੰ ਖੁਸ਼ ਕਰਨ ਲਈ ਜੋ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਸ ਮਾਰਗ ਤੇ ਚੱਲੋ ਜੋ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਦਰਸਾਉਂਦੇ ਆ ਨਾ ਮਾਰਗ ਉੱਤੇ ਚੱਲਣਾ ਕਰੀਏ ਫਿਰ ਗੱਲ ਬਣਨੀ ਹੈ। ਤੇ ਜੇ ਅਸੀਂ ਆਹੀ ਸੋਚਦੇ ਰਹੇ ਹੁਣ ਦੇਖੋ ਕੁਦਰਤ ਵੱਲ ਦੇਖੀਏ ਧਿਆਨ ਨਾਲ ਮੀਂਹ ਪਿਆ ਹੈ ਗੁਰੂ ਨੂੰ ਪਿਆਰੀ ਸਤਿ ਸ੍ਰੀ ਜੀ ਜਦੋਂ ਸਮਾਂ ਆਉਂਦਾ ਨਾ ਜੋ ਲੋੜ ਪੈਂਦੀ ਹੈ ਬੰਦੇ ਤੜਫਦੇ ਰਹਿੰਦੇ ਯਾਰ ਮੀਂਹ ਨਹੀਂ ਪੈਣ ਦਾ ਬਹੁਤ ਦਿਨ ਪਰ ਜਦੋਂ ਲੋੜ ਪੈਂਦੀ ਸਮਾਂ ਆਉਂਦਾ ਪੈ ਜਾਂਦਾ ਆਪਣਾ ਪੈ ਜਾਂਦਾ। ਬੜੀ ਹੈਰਾਨਗੀ ਵਾਲੀ ਗੱਲ ਹੁੰਦੀ ਦੇਖੋ ਹੁਣ ਸਮਾਂ ਆ ਸਾਉਣ ਦਾ ਮਹੀਨਾ ਆ ਸਾਉਣ ਦੇ ਮਹੀਨੇ ਚ ਮੀਂਹ ਪੈਂਦੇ ਸਭ ਨੂੰ ਪਤਾ ਤੇ ਮੀਂਹ ਪੈਣ ਡੇ ਫਸਲਾਂ ਹਰੀਆਂ ਭਰੀਆਂ ਹੋਣਗੀਆਂ ਚਾਰ ਚਬਰੇ ਦੇਖੋ ਹਰਿਆਲੀ ਹਰਿਆਲੀ ਨਜ਼ਰ ਆਉਣ ਡਈ। ਹੁਣ ਇੱਥੋਂ ਤੱਕ ਚਲੋ ਮੰਨਿਆ ਕੋਈ ਫਸਲ ਆਪਾਂ ਬੀਜੀ ਹੋਊਗੀ ਆਪਾਂ ਉਹਦਾ ਪਾਣੀ ਦਾ ਬੰਦੋਬਸਤ ਕਰਦੇ ਹਾਂ ਜੰਗਲਾਂ ਦੇ ਜੰਗਲ ਹਰੇ ਹੋਣ ਡੇ ਉੱਥੇ ਪਾਣੀ ਦਾ ਬੰਦੋਬਸਤ ਆਪਾਂ ਥੋੜੀ ਕਰਦੇ। ਪਰਮਾਤਮਾ ਨੂੰ ਚਿੰਤਾ ਆ ਉਹ ਉੱਥੇ ਵੀ ਪ੍ਰਸਾਦ ਪਾ ਕੇ ਤੇ ਜਿਹੜੇ ਸੁੱਕੇ ਰੁੱਖ ਨੇ ਹਰਿਆ ਕਰਨ ਡਿਆ ਉਹਦੀ ਚਿੰਤਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਹੇ ਪਰਮਾਤਮਾ ਵੀ ਤੇਰਾ ਇਹ ਸੰਸਾਰ ਦੇ ਉੱਤੇ ਜਿਹੜੀ ਪ੍ਰਕਿਰਤੀ ਆ ਕੁਦਰਤ ਨਾ ਵੇਖ ਕੇ ਇਹਨੂੰ ਇਹ ਮੇਰਾ ਦਾ ਮਨ ਹੈ ਨਾ ਉਹ ਲੋਭ ਚ ਆ ਗਿਆ ਖਿੱਚਿਆ ਗਿਆ ਕਾਹਦੇ ਵੱਲ ਤੇਰੇ ਵੱਲ। ਸੰਸਾਰ ਦੇ ਵਿੱਚ ਜਦੋਂ ਆਪਾਂ ਸੰਸਾਰ ਨੂੰ ਦੇਖਦੇ ਹਾਂ ਕਦੀ ਦੇਖੋ ਤੁਸੀਂ ਜ਼ਿੰਦਗੀ ਚ ਜਦੋਂ ਤੁਹਾਡੇ ਮਨ ਚ ਆ ਗਿਆ ਨਾ ਪਰਮਾਤਮਾ ਸਭ ਦੀ ਰੱਖਿਆ ਕਰਦਾ ਘੱਟ ਘੱਟ ਮੈਂ ਹਰਜੂ ਵਸੇ ਸੰਤਨ ਕਿਉਂ ਉਪਕਾਰ ਜਦੋਂ ਇਹ ਗੱਲਾਂ ਤੁਹਾਡੇ ਮਨ ਚ ਟਿਕਣ ਗਿਆ ਤੁਹਾਡੇ ਮਨ ਚ ਖਿੱਚ ਪੈਦਾ ਹੋ ਵੀ ਅਸੀਂ ਉਸ ਪਰਮਾਤਮਾ ਨੂੰ ਮਿਲੀਏ ਅਸੀਂ ਵੇਖੀ ਕਿਹੋ ਜਿਹਾ। ਉਹ ਨਾਨਕ ਪਾਤਸ਼ਾਹ ਕਹਿਣ ਲੱਗੇ ਤੇਰੇ ਦਰਸ਼ਨ ਵਿੱਚੋਂ ਖੰਨੀਏ ਵੰਝਾਂ ਤੇਰੇ ਨਾਮ ਵਿੱਚੋਂ ਕੁਰਬਾਨੋ ਧਿਆਨ ਦੇਣਾ ਤੇਰੇ ਦਰਸ਼ਨ ਵਿੱਚੋਂ ਖੰਨੀਏ ਵੰਝਾਂ ਕਹਿੰਦਾ ਭਾਵ ਕਿ ਜਿਹੜੀ ਮੈਂ ਕੁਦਰਤ ਵੇਖ ਰਿਹਾ ਔਰ ਇਹਦੇ ਵਿੱਚ ਮੌਜੂਦਾ ਤੇਰਾ ਰੂਪ ਮੈਨੂੰ ਦਿਖਾਈ ਦੇ ਰਿਹਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਤੇਰੀ ਇਸ ਕੁਦਰਤ ਦੇ ਵਿੱਚ ਮੈਨੂੰ ਤੇਰਾ ਮੌਜੂਦਾ ਰੂਪ ਦਿਖਾਈ ਦੇ ਰਿਹਾ ਮੈਨੂੰ ਐ ਲੱਗ ਰਿਹਾ ਹੈ ਵੀ ਸਾਰੇ ਪਾਸੇ ਤੇਰਾ ਹੀ ਪ੍ਰਕਾਸ਼ ਫੈਲਿਆ ਹੋਇਆ ਸਭ ਕੁਝ ਤੂੰ ਹੀ ਕਰਨ ਡਿਆ ਤੇਰਾ ਹੀ ਕੀਤਾ ਹੋਣ ਡਿਆ ਸਭ ਉਹ ਗੱਲ ਵੀ ਸੱਚ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਨੂੰ ਬਣਾ ਕੇ ਪਰਮਾਤਮਾ ਆਪ ਹੀ ਵਿੱਚ ਵਸਦਾ ਪਿਆ ਕਿਸ ਰੂਪ ਚ ਵਸਦਾ ਪਿਆ ਸ਼ਬਦ ਰੂਪ ਚ ਵਸਦਾ ਪਿਆ। ਆਪ ਜੀ ਕਦੀ ਦੇਖੋ ਜ਼ਿੰਦਗੀ ਅੰਦਰ ਆਪਾਂ ਤੁਰੇ ਜਾਣ ਰਹੇ ਹਾਂ ਸਾਨੂੰ ਐਂ ਲੱਗੂ ਜਿਵੇਂ ਕੋਈ ਨਾ ਕੋਈ ਚੀਜ਼ ਦੀ ਆਵਾਜ਼ ਆ ਰਹੀ ਹੈ ਉਹ ਕੀ ਹੈ ਸ਼ਬਦ ਹੈ ਉਹ ਆਵਾਜ਼ ਹੈ ਬਾਣੀ ਚੋਂ ਪੜ੍ਹਦੇ ਆਪਾਂ ਜਪਜੀ ਦਾ ਪਾਠ ਕਰਦੇ ਰੋਜ਼ ਕੀਤਾ ਪਸਾਓ ਏਕੋ ਕਵਾਓ ਜਿਸ ਤੇ ਹੋਏ ਲੱਖ ਦਰਿਆਓ। ਗੁਰੂ ਜੀ ਕਹਿੰਦੇ ਕੀਤਾ ਪਸਾਓ ਪਸਾਰਾ ਕੀਤਾ ਉਹਨੇ ਇੱਕ ਉਹ ਕਵਾਓ, ਕਵਾਓ ਕਿਹਨੂੰ ਕਹਿੰਦੇ? ਦੋ ਬੰਦੇ ਆਪਸ ਚ ਬੋਲਦੇ ਨੇ, ਇੱਕ ਨੂੰ ਪੁੱਛਿਆ ਭਾਈ ਸਾਹਿਬ ਉਹ ਤੁਹਾਡੇ ਲਾਗੋਂ ਲੰਘ ਗਿਆ, ਕਹਿੰਦਾ ਮੈਨੂੰ ਕਵਾਉਂਦਾ ਨਹੀਂ ਹੈ। ਕਵਾਓ ਦਾ ਪਤਾ ਬੋਲਣਾ, ਕਹਿੰਦਾ ਮੈਨੂੰ ਉਹ ਕਵਾਉਂਦਾ ਨਹੀਂ ਹੈ, ਮੇਰੇ ਨਾਲ ਬੋਲਦਾ ਨਹੀਂ। ਕਹਿੰਦਾ ਕਵਾਓ, ਕਹਿੰਦੇ ਨੇ ਬੋਲ ਨੂੰ ਕੀ ਕਹਿੰਦਾ ਕੀਤਾ ਪਸਾਓ, ਇੱਕੋ ਕਵਾਓ। ਕਹਿੰਦੇ ਉਸ ਪਰਮਾਤਮਾ ਨੇ ਪਸਾਰਾ ਕੀਤਾ, ਇੱਕੋ ਕਵਾਓ, ਇੱਕੋ ਹੀ ਬੋਲ ਬੋਲਿਆ, ਪਰ ਉਸ ਬੋਲ ਤੋਂ ਕੀ ਹੋਇਆ? ਇਸਤੇ ਹੋਏ ਲੱਖ ਦਰਿਆਓ। ਕਹਿੰਦੇ ਉਸ ਬੋਲ ਤੋਂ ਹੀ ਲੱਖਾਂ ਜ਼ਿੰਦਗੀਆਂ ਦੇ ਦਰਿਆ ਵਹਿ ਤੁਰੇ। ਆ ਜਿੰਨੀਆਂ ਜ਼ਿੰਦਗੀਆਂ ਨਾ, ਇਹ ਪਰਮਾਤਮਾ ਦੇ ਬੋਲ ਤੋਂ ਪੈਦਾ ਹੋਈਆਂ। ਫਿਰ ਗਿਆ ਕਿੱਥੇ ਪਰਮਾਤਮਾ? ਸਾਰੀ ਸ੍ਰਿਸ਼ਟੀ ਦੇ ਅੰਦਰ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ, ਇੱਕ ਆਵਾਜ਼ ਦੇ ਰੂਪ ਵਿੱਚ ਬੈਠਾ ਸਭ ਦੇ ਅੰਦਰ, ਜਿਹਨੂੰ ਗੁਰੂ ਸਾਹਿਬਾਂ ਨੇ ਬੜੇ ਪਿਆਰ ਨਾਲ ਦਰਸਾਉਣਾ ਕੀਤਾ। ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਉਹਨੂੰ ਨਾਮ ਦਾ ਰੂਪ ਦਿੱਤਾ ਗੁਰੂ ਸਾਹਿਬਾਂ ਨੇ। ਕਹਿੰਦੇ ਪਰਮਾਤਮਾ ਜਿਹੜਾ ਨਾਮ ਆਵਾਜ਼ ਹੈ, ਸ਼ਬਦ ਹੈ, ਉਹ ਕਹਿੰਦੇ ਨਾਮ ਦਾ ਰੂਪ ਲੈ ਕੇ ਪਰਮਾਤਮਾ ਸਾਰੇ ਅੰਦਰ ਬੈਠਾ ਹੋਇਆ, ਸਭ ਥਾਈ ਬਿਰਾਜਮਾਨ ਹੈ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਤੇਰੇ ਦਰਸ਼ਨ ਵਿੱਚੋਂ, ਕਹਿੰਦਾ ਪਾਪ ਜੋ ਮੈਂ ਰੂਪ ਦੇਖ ਰਿਹਾ, ਪ੍ਰੈਜੈਂਟ ਰੂਪ ਮੈਂ ਦੇਖ ਰਿਹਾ, ਖੰਨੀਏ ਵੰਜਾ, ਕਹਿੰਦਾ ਮੈਂ ਸਦਕੇ ਹਾਂ, ਸਦਕੇ ਹਾਂ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤੇਰੇ ਨਾਮ ਵਿੱਚੋਂ ਕੁਰਬਾਨੋ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਤੇਰੇ ਉਸ ਸ਼ਬਦ ਤੋਂ, ਤੇਰੇ ਉਸ ਨਾਮ ਤੋਂ ਮੈਂ ਕੁਰਬਾਨ ਜਾਂਦਾ, ਸਦਕੇ ਜਾਂਦਾ, ਜਿਹੜਾ ਇਸ ਕੁਦਰਤ ਵੱਲ ਵੇਖ ਕੇ ਤੇ ਮੈਨੂੰ ਤੇਰਾ ਨਾਮ ਚੇਤੇ ਆ ਗਿਆ। ਜਦੋਂ ਤੁਸੀਂ ਸੰਸਾਰ ਵੱਲ ਵੇਖਦੇ ਹੋ ਨਾ, ਜਦੋਂ ਤੁਸੀਂ ਸੰਸਾਰ ਦੇ ਵਿੱਚ ਪ੍ਰਕਿਰਤੀ ਵੱਲ ਦੇਖਦੇ ਹੋ, ਵੀ ਸਭ ਥਾਵਾਂ ਤੇ ਪਰਮਾਤਮਾ ਆਪ ਹੀ ਕਰਨ ਡਿਆ, ਆਪ ਹੀ ਸਭ ਕੁਝ ਦਾਤ ਪਹੁੰਚਾਉਣ ਡਿਆ, ਤੁਹਾਡਾ ਨਾਮ ਜਪਣ ਨੂੰ ਦਿਲ ਕਰਦਾ, ਜਿੰਨਾ ਚਿਰ ਤੁਹਾਡੇ ਮਨ ਚ ਆ ਜਾਂਦਾ ਨਾ, ਪਤਾ ਨੀ ਸਾਡੇ ਤੇ ਭਾਗ ਹੀ ਮਾੜੇ ਨੇ, ਪਤਾ ਨੀ ਦਾਤ ਮਿਲਣੀ ਹੈ ਕਿ ਨਹੀਂ ਮਿਲਣੀ। ਜਦੋਂ ਤੁਹਾਡੇ ਮਨ ਚ ਆ ਜਾਂਦਾ ਨਾ, ਪਤਾ ਨੀ ਕੰਮ ਬਣਨਾ ਹੈ ਕਿ ਨਹੀਂ ਬਣਨਾ। ਜੀ ਨਹੀਂ, ਤੁਸੀਂ ਸਭ ਕੁਝ ਆਪਣੀ ਸੋਚ ਛੱਡ ਕੇ, ਆਪਣੇ ਮਨ ਦੇ ਵਲਵਲੇ, ਆਪਣੇ ਮਨ ਦੇ ਵਿਚਾਰ ਛੱਡ ਕੇ ਗੁਰਬਾਣੀ ਨੂੰ ਪੜ੍ਹੋ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਬੜੇ ਪਿਆਰ ਨਾਲ ਲਿਖਦੇ ਆ, ਕਹਿੰਦੇ ਭਾਈ ਗੱਲ ਸੁਣ, ਮੈਂ ਬੋਲਿਆ ਸਭ ਕੁਝ ਜਾਣਦਾ, ਕਿਸ ਆ ਗਏ ਕਿਚੇ ਅਰਦਾਸ। ਕਹਿੰਦੇ ਹੇ ਪੁਰਾਣੀ ਪਰਮਾਤਮਾ, ਬਿਨਾਂ ਬੋਲਿਆ ਹੀ ਸਭ ਕੁਝ ਜਾਣਦਾ, ਤੈਨੂੰ ਉਹਦੇ ਅੱਗੇ ਬੇਨਤੀ ਕਰਨ ਦੀ ਲੋੜ ਨਹੀਂ ਹੈ, ਤੈਨੂੰ ਦੱਸਣ ਦੀ ਲੋੜ ਨਹੀਂ, ਮੇਰਾ ਫਲਾਣਾ ਕੰਮ ਅਜੇ ਤੱਕ ਹੋਇਆ ਨਹੀਂ ਤੇ ਕਦੋਂ ਹੋਊਗਾ, ਇੰਨੇ ਚਿਰ ਚ ਹੋ ਜਾਣਾ ਚਾਹੀਦਾ। ਜੀ ਨਹੀਂ, ਕਹਿੰਦੇ ਤੂੰ ਆਪਣਾ ਕੰਮ ਕਰ, ਕਿਹੜਾ? ਤੂੰ ਗੁਰੂ ਦੇ ਦਰਸਾਏ ਮਾਰਗ ਤੇ ਚੱਲ, ਗੁਰੂ ਦੇ ਦਰਸਾਏ ਮਾਰਗ ਤੇ ਚੱਲ। ਹੁਣ ਵਿਚਾਰ ਕਰਨਾ, ਗੁਰੂ ਸਾਹਿਬ ਨੇ ਜਾ ਕੇ ਕਹਿਣ ਲੱਗੇ, ਜਾ ਕੇ ਕਹਿੰਦੇ ਜਾਂ ਤੂੰ ਤਾਂ ਮੈਂ ਮਾਨ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਨੋ। ਕਹਿੰਦੇ ਜਾਂ ਤੂੰ ਤਾਂ ਮੈਂ ਮਾਨ ਕੀਆ ਹੈ। ਕਹਿਣ ਲੱਗੇ ਹੇ ਅਕਾਲ ਪੁਰਖ ਪਰਮਾਤਮਾ, ਜਾਂ ਤੂੰ, ਮੈਂ ਵੇਖਿਆ ਕਿ ਕੁਦਰਤ ਵਿੱਚ ਤੂੰ ਵਸਦਾ ਆ, ਮੈਂ ਦਰਸ਼ਨ ਕੀਤੇ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਜਾਂ ਤੂੰ ਤਾਂ, ਗੁਰੂ ਸਾਹਿਬ ਕਹਿਣ ਲੱਗੇ ਕਿ ਤਾਂ ਮੈਂ ਕੀ ਕੀਤਾ, ਮੈਂ ਮਾਨ ਕੀਤਾ। ਮਾਨ ਦਾ ਭਾਵ ਕੀ ਹੈ? ਹੌਸਲਾ ਕੀਤਾ ਕਹਿਣ ਦਾ ਸੰਸਾਰ ਦੇ ਉੱਤੇ। ਕੀ ਹੌਸਲਾ ਕੀਤਾ ਹੈ? ਕਿਉਂਕਿ ਮੈਂ ਤੈਨੂੰ ਵੇਖਿਆ ਹੈ, ਮੈਂ ਤੈਨੂੰ ਮਹਿਸੂਸ ਕੀਤਾ ਹੈ। ਹੁਣ ਤੁਸੀਂ ਹਿਸਾਬ ਲਾਓ, ਤੁਸੀਂ ਕਿਸੇ ਨੂੰ ਵੇਖਿਆ ਹੀ ਨਹੀਂ ਲਾਗੋ ਲੰਘਦਿਆਂ, ਤੁਸੀਂ ਕਹੋਗੇ, ਹੌਸਲਾ ਕਰੋਗੇ? ਮੈਂ ਕਹਿ ਦਵਾਂ ਵੀ ਨਹੀਂ ਐਨੂੰ ਗਿਆ ਬੰਦਾ, ਤੁਸੀਂ ਵੇਖਿਆ ਤਾਂ ਹੀ ਕਹੋਗੇ ਨਾ ਵੀ ਭਾਈ ਸਾਹਿਬ ਮੈਂ ਆਪ ਵੇਖਿਆ ਐਨੂੰ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਜਾਂ ਤੂੰ ਤਾਂ ਮੈਂ ਮਾਨ ਕੀਆ ਹੈ। ਮਾਨ ਕੀਆ ਦਾ ਮਤਲਬ ਕੀ? ਹੌਸਲਾ ਕੀਤਾ ਮੈਂ। ਕਹਿੰਦੇ ਪਰਮਾਤਮਾ ਜਾਂ ਤੂੰ ਹੈਗਾ ਸੰਸਾਰ ਦੇ ਉੱਤੇ, ਪ੍ਰਕਿਰਤੀ ਵਿੱਚ ਹੈਗਾ ਹੈ ਤੂੰ, ਤੇਰੀ ਕੁਦਰਤ ਦਾ ਆਨੰਦ ਮੈਂ ਮਾਣਿਆ ਹੈ, ਤੇ ਮੈਂ ਵੇਖ ਕੇ ਮਾਣ ਕੀਤਾ, ਹੌਸਲਾ ਕੀਤਾ ਹੈ ਸੱਚਾਈ ਬਿਆਨ ਕਰਨ ਦਾ ਕਿ ਤੂੰ ਹੈਗਾ ਹੈ, ਸਾਰੀ ਪ੍ਰਕਿਰਤੀ ਤੇਰੀ ਹੈ, ਸਾਰੀ ਪ੍ਰਕਿਰਤੀ ਤੇਰਾ ਹੀ ਵਸ ਹੈ, ਤੇਰਾ ਹੀ ਰੂਪ ਹੈ। ਅਸਲ 'ਚ ਆਪਾਂ ਦੇਖੀਏ ਨਾ, ਜਦੋਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ, ਰੱਬ ਦੇ ਪਿਆਰਾਂ ਦੀ ਬਾਣੀ ਪੜ੍ਹਦੇ ਹਾਂ, ਹੁਣ ਦੇਖੋ ਨਾ ਭਗਤ ਨਾਮ ਦੇ ਜਿੰਨੀ ਕਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਇੱਥੇ ਵਿਚਾਰ ਕਰੀਏ ਆਪਾਂ, ਤੋ ਸਭ ਗੋਬਿੰਦ ਹੈ। ਉਹਨਾਂ ਨੇ ਕਦੀ ਇਹ ਨਹੀਂ ਗੱਲ ਕਿਹਾ ਵੀ ਇਨਸਾਨ ਨੂੰ ਉਹਨਾਂ ਨੇ ਕਿਹਾ ਵੀ ਗੋਬਿੰਦ, ਇਕੱਲੇ ਮਨੁੱਖ ਹੀ ਗੋਬਿੰਦ ਹੈ, ਉਹਨਾਂ ਕਹਾ ਸਭ ਗੋਬਿੰਦ ਹੈ। ਕਹਿੰਦਾ ਭਾਵ ਉਹਦੇ ਵਿੱਚ 84 ਲੱਖ ਜੂਨ, ਪੂਰੀ ਪ੍ਰਕਿਰਤੀ, ਸਾਰਾ ਤੇਰਾ ਰੂਪ ਹੈ, ਪਰ ਮੈਨੂੰ ਨਜ਼ਰ ਆਉਣ ਲੱਗ ਪਈ ਹੈ। ਨਜ਼ਰ ਕਿੱਥੋਂ ਆਉਣ ਲੱਗ ਪਈ ਹੈ? ਕਿਉਂਕਿ ਮੇਰੇ ਅੰਦਰ ਦੀ ਜਿਹੜੀ ਮੈਲ ਸੀ ਨਾ, ਉਹ ਲੱਥ ਗਈ। ਉਹ ਮੈਲ ਲੱਥਣ ਨਾਲ, ਮੈਲ ਧੁੱਪਣ ਦੇ ਨਾਲ ਮੈਨੂੰ ਇੱਕ ਐਸਾ ਰੂਪ ਨਜ਼ਰ ਆਇਆ ਕਿ ਮੈਨੂੰ ਸਾਰੀ ਸ੍ਰਿਸ਼ਟੀ ਹੁਣ ਉਸੇ ਰੂਪ ਚ ਹੀ ਦਿਸਦੀ ਹੈ, ਮੈਨੂੰ ਤਬਦੀਲੀ ਨਹੀਂ ਦਿਖਦੀ ਕੋਈ ਵੀ, ਸਭ ਇੱਕੋ ਜਿਹੇ ਲੱਗਦੇ ਆ। ਇਹ ਗੱਲ ਸੱਚ ਜੇ ਜਦੋਂ ਤੁਹਾਡੀ ਬਿਰਤੀ ਬਣੂਗੀ ਨਾ, ਨਾਮ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਮੈਲ ਲੱਥੂਗੀ ਨਾ, ਮਨ ਦੀ ਮੈਲ ਲੱਥਣ ਤੋਂ ਬਾਅਦ ਚ ਆਪ ਸੰਸਾਰ ਤੇ ਵੇਖਣਾ, ਆਪ ਜੀ ਨੂੰ ਕੁਛ ਨੀ ਦਿਖਾਈ ਦੇਗਾ ਵੀ ਕੋਈ ਦੁਸ਼ਮਣ ਹੈ, ਕੋਈ ਮਾੜਾ ਹੈ, ਕੋਈ ਚੰਗਾ ਹੈ। ਠੀਕ ਹੈ, ਆਪ ਜੀ ਸਭ ਇੱਕ ਜੇ ਨਜ਼ਰ ਆਉਣਗੇ। ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਬਿਸਤਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ नहीं बिगाना, सगल संग हमको बनाई। की कह लगे गुरु साहब तल गुरु अर्जन देव महाराज जी 1299 अंग दे उत्ते कहंदे, कहंदे बिसर गई सब तात पर रही, कहंदे मेरे अंदर पराई ईरखा खत्म हो गई। पाशा कदों दी खत्म हुई? कहंदे कहंदे जब ते साध संगत मोए पाई, जदों दी मैं सतगुरु दी संगत कीती। संगत दा भाव की है? देखो आपां बैठे हैं सारे इत्थे, ठीक है, गुरु घर आपां आउंदे आ, नमस्कार करदे आ, गुरबाणी पढ़दे आ, कीर्तन सुनते हैं, कथा विचारा सुनते हैं, पर गुरु प्यारी साहब सिंह जो संगत करने लिए सुनते हैं, अजे संगत की नहीं है। संगत पता कदों होनी है? जिदन साडा सुभा गुरु के सुभा वर्गा हो, अजे ऐसी संगत नहीं हुई, अजे साडा गुरु ना मिलाप नहीं होया। पढ़ो 441 अंग ते पढ़ो, गुरु रामदास महाराज दसदे पता की कहते, कहते सतगुर मिले धावत थम्या निज घर वसिया आए। सतगुर मिले की मिले? शरीर तो नहीं, शरीर तो नहीं, सतगुर मिले जिदन मेरा मिलाप सतगुर के नाल होया, जिदन मेरी सोच से गुरु की सोच एक हुई, वह मिलाप है, उस तो पहला मिलाप नहीं है। उस तो पहला आप जे आए हाँ संगत विच बैठे हाँ, पर यह संगत नहीं हुई। सतगुर मिले धावत थम्या, धावत क्यों कहते मन की भटकना। गुरु रामदास महाराज जी कहते, कहते जो मेरा सतगुरु के नाल मिलाप होया, मेरी सोच ते गुरु की सोच एक हो गई, तो की फर्क पिया? मेरी मन की भटकना रुक गई, जिहड़ा मेरे मन च भटकना सी ना, आ नहीं होना, आ नहीं होना, कहते सारी रुक गई, तो मैं गया किथे? कहते निज घर वसिया आए, कहते मेरी आत्मिक वृत्ति असली स्थान से आके टिक गई, मेरे मन च टका बन गया, एक हुण मैनू किसी चीज की परवाह नहीं। ठीक है, इतने गुरु जी समझाते पे आ, कहते हे प्राणी तेरा गुरु के नाल मिलाप उधर होना जिदन गुरबाणी पढ़दे गुरबाणी ते अमल करेगा, गुरबाणी दे आखे लगेगा, जो गुरु ग्रंथ साहब जी कहिंदे आ उह करेगा। ते ध्यान देना धन गुरु ग्रंथ साहिब 429 अंग दे कुछ ही जी कहिंदे, की कहिंदे आ, कहिंदे इस युग में शोभा नाम की बिन नावे सो बनावे, कहिंदे कल युग का समा पिच नाम की वड्याई है, नाम तो इलावा मना तेरी दरगाह च शोभा नहीं होनी, तेरी वड्याई नहीं होनी, तेनू किसे पुछना नहीं, उत्थे किसे टीम नहीं मारनी। उत्थे उस समझाते पे सानू, पर गुरु प्यारी साध सिंह जी असीं कोशिश नहीं करते। उन्होंने ता कहा, कहते तुद बिन कहा मेरा मन, कहते हे परमात्मा जे तू इस संसार विच ना होंदा, जे तू इस प्रकृति विच ना होंदा, कहते फिर मेरा बनदा नहीं सी कहना कि प्रकृति बड़ी सुंदर है, प्रकृति बड़ी सोहनी है, कि कुदरत बड़ी प्यारी है, मेरा बनदा नहीं सी, फबदा नहीं सी। कहते क्यों? कहते तेरे तो बगैर चंगी लगनी नहीं सी। कहते मैं ता हौसला किया, ता मैं मान किया भी जा तू, तै मैं मान किया है, कहता जा तू हैगा संसार दे विच, प्रकृति दे विच तेरा रूप हैगा, और वो तेरा रूप मैं माणिया, मैं वेखिया, मैं दर्शन किए, ता मैं हिम्मत की है, ता मैं हौसला किया कहन दा भी एक कुदरत बड़ी सोहनी है, ये वाकई ही प्रकृति बड़ी सोहनी है, ये गल सच आ। गुरु प्यारी साध संगत जी, किसी वेले ना कोई बच्चा मिलता है, इंसान मिलता है, उहदे बाप दे गुण उहदे अंदर है, बाप दे गुण उहदे अंदर है, ते आपां सुभावक ही वेख के कह दिंदे बेटा तू बहुत नेक है। वह कहिंदा अंकल जी तुसीं मेरा नेकपन की वेख्या? मैं तो बोलिया ही नहीं, मैं तो अजे खलोता ही आके, तुसीं मेरा नेकपन की वेख्या? ते हौली जी की कहिंदा, जदों मैनूं पता लगा तू उहदा मुंडा है, ते मैं हौसला किया भी इह ते बड़ा नेक है क्योंकि उहदा मुंडा है। ते गुरु नानक पातशाह कहते, कहते भावें प्रकृति माड़ी होंदी पर परमात्मा जो मैं तेरा रूप वेख्या ना, तो मैं हौसला किया भी सब तो सुंदर है, सोहनी है, ये वर्गी नहीं और कोई भी। ठीक है, हिम्मत की है। हुण ध्यान देना आप जी जरा, हुण इन्नी सिफत करके तो गुरु नानक पातशाह संसार नूं समझाउण लगे, कहते भी परमात्मा तो वसदा सारे अंदर, पर कभी जिंदगी तुसीं ध्यान दिता? कहते की? कहते चूड़ा भन पलंग सिओ मुंदे सन बाही सन बाह, चूड़ा भन ध्यान देना, चूड़ा भन पलंग सिओ मुंदे, मुंदे किनू कहते? स्त्री नू, औरत नू, जीव स्त्री आत्मा, इस आत्मा नू गुरु नानक पातशाह कहन लगे, कहते मेरी गल सुन एक, कहंदी हां जी, जिहड़ा तू चूड़ा पाया ना, चूड़ा का पाग शिंगार किया, ਜਿਹੜਾ ਤੂੰ ਚੂੜਾ ਪਾਇਆ ਸ਼ਿੰਗਾਰ ਕੀਤਾ ਹੈ ਕਿ ਮੈਂ ਉਹਨੂੰ ਸੋਹਣੀ ਲੱਗਾ ਤੇ ਉਹ ਮੈਨੂੰ ਮਿਲ ਪਵੇ। ਕਹਿੰਦੇ ਚੂੜਾ ਭੰਨ ਪਲੰਘ ਸਿਓ, ਕਹਿੰਦੇ ਚੂੜਾ ਵੀ ਭੰਨਦੇ ਤੇ ਪਲੰਘ ਵੀ ਭੰਨਦੇ, ਜਿਹਦੇ ਉੱਤੇ ਤੂੰ ਬੈਠੀ ਉਹਦੀ ਉਡੀਕ ਕਰਨ ਲਈ ਭੰਨਦੇ। ਕਹਿੰਦੇ ਕਿਉਂ? ਸਣ ਬਾਹੀ ਸਣ ਬਾਹਾਂ, ਕਹਿੰਦੇ ਜਿਹੜੀਆਂ ਪਲੰਘ ਦੀਆਂ ਬਾਹਾਂ ਨਾ ਬਾਹੀਆਂ ਉਹ ਵੀ ਭੰਨਦੇ, ਤੇ ਧਿਆਨ ਰੱਖੀ ਜਦੋਂ ਚੂੜਾ ਭੰਨੇਗੀ ਪਲੰਘ ਭੰਨੇਗੀ ਆਪਣੀਆਂ ਬਾਹਾਂ ਵੀ ਭੰਨਦੀ ਜਿਹਨਾਂ ਤੇ ਚੂੜਾ ਪਾਇਆ। ਇਹ ਕਹਿੰਦੀ ਉਹ ਕਿਉਂ, ਉਹ ਕਿਉਂ? ਮੈਂ ਸ਼ਿੰਗਾਰ ਕੀਤਾ ਆਪਣੇ ਪਤੀ ਦੇ ਮਿਲਾਪ ਲਈ, ਤੇ ਆਪ ਜੀ ਵਿਚਾਰ ਕਰਕੇ ਦੇਖਣਾ। ਕਹਿੰਦੇ ਇੱਥੇ ਵੇਸ ਕਰਿੰਦੀਏ ਮੁੰਡੇ ਸੌ ਰਾਤੋਂ ਅਵਰਾਹ ਰਾਹ। ਕੀ ਕਹਿਣ ਲੱਗੇ? ਇੱਥੇ ਵੇਸ ਕਰਿੰਦੀਏ ਮੁੰਡੇ, ਕਹਿੰਦੇ ਜੀਵ ਇਸਤਰੀਏ ਤੂੰ ਇੰਨੇ ਵੇਸ ਕਰਦੀ ਹੈ, ਇੰਨੇ ਭੇਖ ਕੀਤੇ ਆ ਤੂੰ, ਇਹਦਾ ਅੰਤ ਕੋਈ ਨਹੀਂ। ਪਰ ਕਦੀ ਵਿਚਾਰਿਆ ਹੀ ਸੌ ਰਾਤੋਂ ਅਵਰਾਹ, ਉਹਦਾ ਸੌ ਆ ਉਹ ਪਰਮਾਤਮਾ ਆ, ਤੇਰਾ ਪਤੀ ਜਿਹੜਾ ਹੈ ਉਹ ਕਿਸੇ ਹੋਰ ਨੂੰ ਪਿਆਰ ਕਰਨ ਡਿਆ, ਤੇ ਤੇਰਾ ਇਹ ਸ਼ਿੰਗਾਰ ਕਰਨ ਦਾ ਕੀ ਫਾਇਦਾ ਆ? ਸਮਝਣਾ ਧਿਆਨ ਨਾਲ ਤੇਰਾ ਇਸ ਚੀਜ਼ ਨੂੰ। ਗੁਰੂ ਨਾਨਕ ਪਾਤਸ਼ਾਹ ਕਹਿਣਾ ਚਾਹੁੰਦੇ ਆ, ਕਹਿੰਦੇ ਹੇ ਜੀਵ ਵੀ ਤੂੰ ਧਾਰਮਿਕ ਲਿਬਾਸ ਤੇ ਲੈਣਾ ਪਾ, ਧਾਰਮਿਕ ਲਿਬਾਸ ਲੈਣਾ ਪਾ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾ 1361 ਅੰਗ ਦੇ ਉੱਤੇ ਇਸ ਪੰਕਤੀ ਨੂੰ ਸਮਝਾਉਂਦੇ ਆ, ਖੋਲਦੇ ਆ, ਵਿਖਿਆਨ ਕਰਦੇ ਆ। ਇਹਦਾ ਕੀ ਕਰਦੇ ਆ? ਕਹਿੰਦੇ ਸਖੀ ਕਾਜਲ ਹਾਰ ਤੰਬੋਲ ਸਭੇ ਕਿਸੇ ਸਾਜਿਆ। ਕਹਿੰਦੇ ਕੋਈ ਔਰਤ ਸੀਗੀ ਤੇ ਉਹਨੇ ਕੀ ਕੀਤਾ? ਕਾਜਲ ਹਾਰ ਤੰਬੋਲ, ਕਾਜਲ ਸੁਰਮੇ ਨੂੰ ਕਹਿੰਦੇ, ਠੀਕ ਹੈ, ਹਾਰ ਵੀ ਪਾ ਲਿਆ, ਤੰਬੋਲ ਪਾਣ ਨੂੰ ਕਹਿੰਦੇ, ਠੀਕ ਹੈ, ਕਈ ਥਾਵਾਂ ਤੇ ਪਾਣ ਰੱਖਦੇ ਥਾਲੀ ਦੇ ਵਿੱਚ। ਕਹਿੰਦੇ ਸਭੇ ਕਿ ਸਾਜਿਆ, ਸਭ ਕੁਝ ਸਾਜ ਲਿਆ, ਬਣਾ ਲਿਆ, ਤਿਆਰ ਕਰ ਲਿਆ, ਠੀਕ ਹੈ, 16 ਕੀ ਹੈ ਸ਼ਿੰਗਾਰ ਇਹ ਅੰਜਨ ਭਾਜਿਆ। ਕਹਿੰਦੇ 16 ਸ਼ਿੰਗਾਰ ਕੀਤੇ ਉਸ ਔਰਤ ਨੇ, ਉਸ ਕੁੜੀ ਨੇ, ਤੇ ਅੰਜਨ ਭਾਜਿਆ, ਅੱਖਾਂ ਚ ਸੁਰਮਾ ਵੀ ਪਾਲਿਆ। ਕਹਿੰਦੇ ਇੰਨਾ ਕੁਛ ਕਰ ਲਿਆ, ਤਿਆਰ ਬਰ ਤਿਆਰ ਹੋ ਗਈ। ਪਰ ਅੱਗੇ ਕਹਿੰਦੇ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ। ਕਹਿੰਦੇ ਜੇ ਸ਼ਿੰਗਾਰ ਕੀਤਾ ਹੈ ਤੇ ਸ਼ਿੰਗਾਰ ਕਰਨ ਤੋਂ ਬਾਅਦ ਜੇ ਕੰਤ ਆ ਜਾਵੇ, ਖਸਮ ਘਰ ਆ ਜਾਵੇ ਨਾ, ਤੇ ਸਭ ਕੁਛ ਪ੍ਰਾਪਤ ਹੋ ਸਕਦਾ। ਪਰ ਅੱਗੇ ਦੇਖੋ ਕੀ ਲਿਖਿਆ, ਹਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥ ਜਾਈਏ। ਗੁਰੂ ਜੀ ਕਹਿੰਦੇ, ਕਹਿੰਦੇ ਤੂੰ ਸ਼ਿੰਗਾਰ ਕੀਤਾ ਬੇਸ਼ੱਕ ਕੀਤਾ, ਪਰ ਜੇ ਕੰਤ ਆਇਆ ਹੀ ਨਹੀਂ, ਜੇ ਖਸਮ ਆਇਆ ਹੀ ਨਹੀਂ, ਤੈਨੂੰ ਖਸਮ ਮਿਲਿਆ ਹੀ ਨਹੀਂ, ਤੇ ਤੇਰਾ ਸ਼ਿੰਗਾਰ ਸਾਰਾ ਵਿਰਥ ਹੈ, ਕਿਸੇ ਕੰਮ ਦਾ ਨਹੀਂ। ਇਸ਼ਾਰਾ ਕਰਦੇ ਸਮਝਾਉਣਾ ਚਾਹੁੰਦੇ ਆ ਗੁਰੂ ਸਾਹਿਬਨ, ਕਹਿੰਦੇ ਵੀ ਤੂੰ ਜ਼ਿੰਦਗੀ 'ਚ ਕਦੀ ਵਿਚਾਰ ਕਰ ਕਿ ਤੂੰ ਧਾਰਮਿਕ ਲਿਬਾਸ ਪਾਇਆ, ਠੀਕ ਹੈ, ਤੂੰ ਧਾਰਮਿਕ ਲਿਬਾਸ ਪਾ ਲਿਆ, ਕਦ ਲਈ ਕੀਤਾ ਹੈ ਕਿ ਮੈਨੂੰ ਪਰਮਾਤਮਾ ਮਿਲੇ, ਤੂੰ ਸ਼ਿੰਗਾਰ ਕੀਤਾ ਮੈਨੂੰ ਪਰਮਾਤਮਾ ਮਿਲੇ, ਪਰ ਤੂੰ ਕਦੀ ਜ਼ਿੰਦਗੀ 'ਚ ਵਿਚਾਰ ਕੀਤੀ? ਕੈਸੀ ਵਿਚਾਰ ਕੀਤੀ ਕਿ ਜਿਹਦੇ ਨਾਲ ਪਰਮਾਤਮਾ ਮਿਲਣਾ ਆ, ਜੇ ਉਹ ਤੇਰੇ ਕੋਲ ਨਹੀਂ ਹੈ ਤੇ ਤੇਰੇ ਪਤੀ ਦਾ ਮਿਲਾਪ ਨਹੀਂ ਹੋਣਾ। ਹੁਣ ਦੇਖਣਾ, ਇੱਕ ਔਰਤ ਆ ਸ਼ਿੰਗਾਰ ਕਰਦੀ ਹੈ, ਲਾਲ ਕੱਪੜੇ ਪਾਉਂਦੀ ਹੈ, ਚੂੜਾ ਪਾਉਂਦੀ ਹੈ, ਲਾਲ ਰਿਬਨ ਪਾਉਂਦੀ ਹੈ, ਕਿੰਨਾ ਸ਼ਿੰਗਾਰ ਕਰਦੀ ਹੈ, ਪਰ ਜ਼ਿੰਦਗੀ 'ਚ ਵਿਚਾਰ ਕਰਨਾ ਜੇ ਪਤੀ ਨਾ ਆਵੇ ਉਹਦਾ ਸ਼ਿੰਗਾਰ ਵਿਰਥ ਆ। ਹੁਣ ਹੋਇਆ ਕਿ ਮੀਆਂ ਬੀਬੀ ਦੀ ਵਿਗੜ ਗਈ, ਮੀਆਂ ਬੀਬੀ ਦੀ ਵਿਗੜ ਗਈ, ਚਾਰ ਬੰਦੇ ਇਕੱਠੇ ਹੋਏ। ਜੋ ਚਾਰ ਬੰਦੇ ਇਕੱਠੇ ਹੋਏ, ਪੁੱਛਿਆ ਵੀ ਕਮੀ ਕੀ ਹੈ ਕੁੜੀ ਅੰਦਰ, ਕਮੀ ਕੀ ਕਾਕਾ, ਦੱਸ ਬਈ, ਹੁਣ ਧਿਆਨ ਦੇਣਾ। ਕੁੜੀ ਨੇ ਪਹਿਲਾ ਸਵਾਲ ਕੀਤਾ ਕਿ ਮੈਂ ਸੋਹਣੀ ਨਹੀਂ ਹੈ, ਕੁੜੀ ਨੇ ਪਹਿਲਾ ਸਵਾਲ ਕੀਤਾ ਕਿ ਮੈਂ ਸੋਹਣੀ ਨਹੀਂ ਹੈ, ਤੇ ਮੁੰਡੇ ਨੇ ਜਵਾਬ ਤਾਂ ਤੂੰ ਸੋਹਣੀ ਹੈ, ਮੁੰਡੇ ਨੇ ਜਵਾਬ ਤਾਂ ਤੂੰ ਸੋਹਣੀ ਹੈ। ਕੁੜੀ ਦੇ ਪਰਿਵਾਰ ਨੇ ਫਿਰ ਅਗਲਾ ਸਵਾਲ ਕੀਤਾ, ਭਾਈ ਦੱਸ ਬਈ, ਜੇ ਇਹ ਸੋਹਣੀ ਹੈ ਕਿ ਇਹ ਬਣ ਠਣ ਕੇ ਨਹੀਂ ਰਹਿੰਦੀ? ਉਹ ਕਹਿੰਦਾ ਜੀ ਬਣ ਠਣ ਕੇ ਵੀ ਰਹਿੰਦੀ। ਕਹਿੰਦੇ ਕਮਾਲ ਆ, ਇਹ ਸੋਹਣੀ ਵੀ ਹੈ ਬਣ ਠਣ ਕੇ ਰਹਿੰਦੀ, ਤੇਰੇ ਘਰ ਦਾ ਕੰਮ ਨਹੀਂ ਕਰਦੀ? ਕਹਿੰਦਾ ਜੀ ਘਰ ਦਾ ਕੰਮ ਵੀ ਕਰਦੀ। ਤੇ ਫਿਰ ਤੂੰ ਕਿਉਂ ਛੱਡਣਾ ਚਾਹੁੰਦਾ ਵੀ ਇਹਨੂੰ, ਕਿਉਂ ਇਹਦੇ ਨਾਲ ਪਿਆਰ ਕਰਦਾ ਤੂੰ? ਕਹਿੰਦਾ ਸੋਹਣੀ ਸੁਨੱਖੀ ਹੈ, ਘਰ ਦਾ ਕੰਮ ਕਰਦੀ ਹੈ, ਇਹਨੂੰ ਅਕਲ ਹੈ, ਸਭ ਕੁਛ ਹੈ, ਪਰ ਕੀ ਫਰਕ ਆ, ਇਹਦਾ ਸੁਭਾਅ ਮੇਰੇ ਨਾਲ ਨਹੀਂ ਰਲਦਾ, ਇਹਦਾ ਸੁਭਾਅ ਮੇਰੇ ਨਾਲ ਨਹੀਂ ਰਲਦਾ, ਅਸੀਂ ਇਕੱਠੇ ਨਹੀਂ ਰਹਿ ਸਕਦੇ। ਇਹਦਾ ਮਤਲਬ ਸਵਪਨ ਜਿਹੜਾ ਨਾ, ਸਰੀਰਕ ਸਵਪਨ, ਸਰੀਰਕ ਬਾਣਾ, ਸਰੀਰਕ ਜਿਹੜਾ ਆਪਾਂ ਕਹਿ ਲਈਏ ਧਾਰਮਿਕ ਜਿਹੜੇ ਕਰਮ ਆਪਾਂ ਕਰਦੇ ਹਾਂ, ਇਹ ਪਰਮਾਤਮਾ ਨਾਲ ਮਿਲਾਪ ਨਹੀਂ ਕਰਾ ਦਿੰਦੇ, ਸਾਨੂੰ ਭੁਲੇਖਾ ਪੈ ਗਿਆ ਤੇ ਆਪਾਂ ਤਾਂ ਧਾਰਮਿਕ ਲਿਬਾਸ ਪਾਇਆ, ਆਪਾਂ ਤਾਂ ਟੈਨਸ਼ਨ ਹੀ ਕੋਈ ਨਹੀਂ ਹੋਣੀ, ਠੀਕ ਹੈ। ਕਬੀਰ ਸਾਹਿਬ ਨੇ ਬੜੀ ਸੁੰਦਰ ਗੱਲ ਕਹੀ ਇੱਕ ਜਗ੍ਹਾ ਤੇ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ। ਕਬੀਰ ਸਾਹਿਬ ਬਣ ਕਹਿੰਦੇ ਸੱਚਾ ਸਤਿਗੁਰੂ ਕੀ ਕਰ ਲਵੇ। ਜੋ ਸਿੱਖਿਆ ਲੈਣ ਵਾਲੇ ਅੰਦਰ ਹੀ ਊਨਤਾ ਹੀ ਹੈ ਕਿ ਗੁਰੂ ਜੀ ਕੁਛ ਸਿਖਾਉਂਦੇ ਪਏ ਨੇ ਤੇ ਆਪਾਂ ਕੁਛ ਸਿੱਖ ਕੇ ਬੈਠੇ। ਠੀਕ ਹੈ, ਹੁਣ ਸਾਡੀ ਆਤਮਿਕ ਬਿਰਤੀ ਕਿੱਦਾਂ ਦੀ ਹੈ? ਅਸੀਂ ਸਿਰਫ ਇੱਥੇ ਬੈਠੇ ਹਾਂ ਕਿ ਅਸੀਂ ਪੜ੍ਹ ਲਿਆ, ਪਾਠ ਕਰ ਲਿਆ, ਕੰਮ ਨਿਬੜ ਗਿਆ ਤੇ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ। ਪੜ੍ਹੀਏ ਜਿੱਤੇ ਬਰਸ ਬਰਸ, ਪੜ੍ਹੀਏ ਜਿੱਤੇ ਮਾਸ, ਪੜ੍ਹੀਏ ਜਿੱਤੀ ਆਰਜਾ, ਪੜ੍ਹੀਏ ਜਿੱਤੇ ਸਾਸ, ਨਾਨਕ ਲੇਖੇ ਇੱਕ ਗੱਲ ਔਰ ਹੋਮੇ ਚੱਖਣਾ ਜਾਖ। ਗੁਰੂ ਸਾਹਿਬ ਨੇ ਕਹਿੰਦੇ ਤੁਸੀਂ ਸਾਲੋ ਸਾਲ ਪੜ੍ਹ ਲਾ, ਗੁਰਬਾਣੀ ਪੜ੍ਹ ਲਾ, ਧਰਮ ਗ੍ਰੰਥ ਪੜ੍ਹ ਲਾ, ਤੂੰ ਸਾਲੋ ਸਾਲ ਪੜ੍ਹ ਲਾ, ਮਹੀਨਿਓ ਮਹੀਨੀ ਪੜ੍ਹ ਲਾ, ਸਾਰੀ ਜ਼ਿੰਦਗੀ ਪੜ੍ਹ ਲਾ, ਸਾਰੇ ਸਵਾਸ ਪੜ੍ਹ ਲਾ, ਲਗਾ ਰਹੋ ਪੜ੍ਹੀ ਜਾ ਪੜ੍ਹੀ ਜਾ, ਪਰ ਜ਼ਿੰਦਗੀ ਚ ਵਿਚਾਰ ਕਰੀ ਨਾਨਕ ਲੇਖੇ ਇੱਕ ਗੱਲ। ਕਹਿੰਦੇ ਉਸ ਪਰਮਾਤਮਾ ਦੇ ਦਰ ਤੇ ਸਿਰਫ ਗੱਲ ਇੱਕੋ ਕਬੂਲ ਹੋਣੀ ਹੈ, ਉਹ ਕਿਹੜੀ? ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਉਸ ਦਰਗਾਹ ਦੇ ਉੱਤੇ ਸਿਰਫ ਇੱਕ ਕੰਮ ਜਿਹੜਾ ਨਾ, ਇੱਕ ਜਾਪ, ਇੱਕ ਸਿਮਰਨ ਹੀ ਕਬੂਲ ਹੁੰਦਾ, ਉਸ ਤੋਂ ਇਲਾਵਾ ਕੋਈ ਚੀਜ਼ ਕਬੂਲ ਨਹੀਂ ਹੁੰਦੀ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿੰਦੇ ਜੇ ਤੂੰ ਨਾਮ ਸਿਮਰਨ ਹੀ ਨਾ ਕਰਦਾ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਨੇ ਤੇ ਨਹੀਂ ਚੱਲਦਾ, ਉੱਥੇ ਕਬੂਲ ਨਹੀਂ ਹੋ ਸਕਦਾ, ਤੇਰਾ ਉੱਥੇ ਪਹੁੰਚਣਾ ਔਖਾ ਹੋ ਸਕਦਾ। ਕੁੜੀ ਨੇ ਸ਼ਿੰਗਾਰ ਕੀਤਾ, ਸੋਹਣੀ ਹੈ, ਘਰ ਦਾ ਕੰਮ ਕਾਰ ਕਰਦੀ ਹੈ, ਸਭ ਕੁਝ ਕਰਦੀ ਹੈ, ਪਰ ਮੁੰਡੇ ਤੇ ਪਸੰਦ ਨਹੀਂ। ਸੁਭਾਣ ਨਾਰਾ ਨਾਰਨ ਕਰਕੇ ਕਹਿੰਦਾ ਮੈਂ ਰੱਖਣੀ ਨਹੀਂ, ਮੈਨੂੰ ਚਾਹੀਦੀ ਨਹੀਂ। ਠੀਕ ਹੈ, ਤੇ ਗੁਰੂ ਸਾਹਿਬ ਨੂੰ ਉਹੀ ਸਮਝਾਉਂਦੇ ਨੇ, ਕਹਿੰਦੇ ਬੇਸ਼ੱਕ ਆਪਾਂ ਧਾਰਮਿਕ ਲਿਬਾਸ ਕਰ ਲਈਏ, ਸਭ ਕੁਛ ਕਰ ਲਈਏ, ਪਰ ਧਿਆਨ ਦੇਣਾ ਜਿੰਨਾ ਚਿਰ ਆਪਾਂ ਸਿਮਰਨ ਨਹੀਂ ਕਰਦੇ, ਜਿੰਨਾ ਚਿਰ ਆਪਾਂ ਜਪਣਾ ਆਰੰਭ ਨਹੀਂ ਕਰਦੇ, ਉਹਨਾਂ ਚ ਸਾਡੇ ਧਾਰਮਿਕ ਲਿਬਾਸ ਦਾ ਮੁੱਲ ਨਹੀਂ ਪੈਣਾ। ਹੁਣ ਧਿਆਨ ਦੇਣਾ, ਗੁਰੂ ਜੀ ਨੇ ਇਹ ਨਹੀਂ ਕਹਿਤਾ ਕਿ ਜਿਹੜੀ ਕੁੜੀ ਹੈ ਸ਼ਿੰਗਾਰ ਕੱਢਣਾ ਛੱਡ ਦੇਵੇ, ਘਰ ਦਾ ਕੰਮ ਕਾਰ ਕਰਨਾ ਛੱਡ ਦੇਵੇ, ਫਿਰ ਘਰ ਵਾਲੇ ਮਗਰ ਮਗਰ ਫਿਰਦੀ ਦੇਵੇ ਜੀ। ਨਹੀਂ, ਘਰ ਵਾਲਾ ਕੀ ਕਹਿੰਦਾ? ਕਹਿੰਦਾ ਮੈਂ ਤਾਂ ਕਹਿੰਦਾ ਸ਼ਿੰਗਾਰ ਕਰੇ, ਮੇਰੇ ਘਰ ਦੇ ਰਿਸਪੈਕਟ ਕਰੇ, ਮੇਰੇ ਘਰ ਦਾ ਕੰਮ ਕਾਰ ਕਰੇ, ਪਰ ਸੁਭਾਅ ਤੇ ਮੇਰੇ ਨਾਲ ਰਲੇ। ਉਹੀ ਗੱਲ ਗੁਰੂ ਜੀ ਕਹਿੰਦੇ, ਕਹਿੰਦੇ ਧਾਰਮਿਕ ਲਿਬਾਸ ਵੀ ਪਾ, ਧਾਰਮਿਕ ਕਰਮ ਵੀ ਕਰ, ਪਰ ਨਾਮ ਸਿਮਰਨ ਕਰਕੇ ਮੇਰੇ ਵਰਗਾ ਵੀ ਹੋ, ਤਾਂ ਮੁੱਲ ਪੈਣਾ। ਜੇ ਤੂੰ ਧਾਰਮਿਕ ਕਰਮ ਕਰਦਾ ਰਿਹਾ, ਨਾਮ ਸਿਮਰਨ ਨਹੀਂ ਕੀਤਾ, ਫਿਰ ਤੂੰ ਮੇਰੇ ਵਰਗਾ ਨਹੀਂ ਹੋ ਸਕਦਾ, ਫਿਰ ਪਰਮਾਤਮਾ ਚ ਲੀਨਤਾ ਨਹੀਂ ਮਿਲਣੀ। ਠੀਕ ਹੈ, ਦੋਨੋਂ ਕੰਮ ਜ਼ਰੂਰੀ ਹੈ, ਇਹ ਨਹੀਂ ਕਿ ਸ਼ਿੰਗਾਰ ਕਰਨਾ ਛੱਡ ਦੇਊਗੀ ਕੁੜੀ, ਕੋਈ ਸ਼ਿੰਗਾਰ ਵੀ ਕਰੂਗੀ, ਪਰ ਸ਼ਿੰਗਾਰ ਕਰਕੇ ਵੀ ਮਨ ਨੀਵਾਂ ਰੱਖਣਾ ਪੈਂਦਾ ਹੈ, ਘਰ ਵਾਲੇ ਦੀ ਮੰਨਣੀ ਪੈਂਦੀ ਹੈ। ਉੱਦਾਂ ਹੀ ਧਾਰਮਿਕ ਲਿਬਾਸ ਪਾ ਕੇ ਵੀ ਸਾਨੂੰ ਗੁਰੂ ਦੀ ਗੱਲ ਮੰਨਣੀ ਪੈਣੀ, ਗੁਰੂ ਦੇ ਮਾਰਗ ਤੇ ਚੱਲਣਾ ਪੈਣਾ, ਜੇ ਨਹੀਂ ਚੱਲੇ ਤਾਂ ਗੱਲ ਨਹੀਂ ਬਣਨੀ। ਗੁਰੂ ਸਾਹਿਬ ਨੇ ਦੇਖੋ ਕੀ ਕਹਿੰਦੇ, ਕਹਿੰਦੇ ਇੱਥੇ ਵੇਸ ਕਰਿੰਦੀ ਹੈ ਮੁੰਡੇ ਸੌ ਰਾਤੋਂ ਅਵਰਾਹ, ਮਤਲਬ ਕਹਿੰਦੇ ਇੰਨੇ ਤੂੰ ਵੇਸ ਕੀਤੇ ਆ, ਇੰਨੇ ਤੂੰ ਭੇਖ ਪਾਇਆ, ਬਾਣਾ ਤੂੰ ਪਾਇਆ, ਧਾਰਮਿਕ ਕਰਮ ਤੂੰ ਕਰਦੀ ਹੈ, ਰਾਤ ਦਿਨ ਗੁਰੂ ਘਰ ਦੀ ਸੇਵਾ ਕਰਦਾ ਹੈ, ਤੂੰ ਬਾਣੀ ਪੜ੍ਹਦਾ, ਤੂੰ ਧਾਰਮਿਕ ਕਰਮ ਸਾਰੇ ਕਰਦਾ, ਪਰ ਕਦੀ ਸੋਚਿਆ ਹੀ ਇੰਨੇ ਵੇਸ ਕਰਨ ਦੇ ਬਾਵਜੂਦ ਵੀ ਸੌ ਰਾਤੋਂ ਅਵਰਾਹ, ਕਿ ਉਹਦਾ ਪਰਮਾਤਮਾ ਦਾ ਖਸਮ ਹੈ ਤੇਰਾ, ਉਹ ਕਿਸੇ ਹੋਰ ਨਾਲ ਪਿਆਰ ਕਰਦਾ, ਉਹਦੀ ਖਿੱਚ ਤੇਰੇ ਵਾਲ ਕਿਉਂ ਨਹੀਂ ਬਣਦੀ? ਕਦੀ ਦੇਖਣਾ, ਆਪਾਂ ਲੋਕ ਸਮਝਾਉਂਦੇ ਹਾਂ ਬੱਚੇ ਨੂੰ ਵੀ ਬੱਚੇ ਚੱਕਰ ਕੀ ਹੈ, ਕੁੜੀ ਕਹਿੰਦੀ ਜੀ ਮੇਰੇ ਲਾਗੇ ਤੇ ਬਹਿੰਦਾ ਹੀ ਨਹੀਂ, ਮੈਨੂੰ ਤੇ ਬੁਲਾਉਂਦਾ ਨਹੀਂ ਹੈ। ਠੀਕ ਹੈ, ਹੋਰ ਕੋਈ ਸਾਡੇ ਘਰ ਆ ਜਾਏ ਉਹਨੇ ਮਗਰ ਮਗਰ ਫਿਰਦਾ ਰਹਿੰਦਾ, ਮੈਨੂੰ ਬੁਲਾਉਂਦਾ ਹੀ ਨਹੀਂ, ਫਿਰ ਨੁਕਸ ਲੱਭਿਆ ਜਾਂਦਾ। ਏਦਾਂ ਹੀ ਗੁਰੂ ਜੀ ਕਹਿੰਦੇ ਆ, ਕਹਿੰਦੇ ਵੀ ਤੂੰ ਤੇ ਵੇਸ ਕੀਤੇ ਸਾਰੇ, ਧਾਰਮਿਕ ਕਰਮ ਕਰਦੀ ਪਈ, ਕਦੀ ਝਾਤੀ ਮਾਰੀ, ਪਰਮਾਤਮਾ ਫਿਰ ਵੀ ਕਿਸੇ ਹੋਰ ਨੂੰ ਪਿਆਰ ਕਰਦਾ ਪਿਆ, ਕਿਉਂ ਕਰਦਾ ਪਿਆ ਹੈ? ਕਿ ਜਿਹੜਾ ਗੁਣ ਤੇਰੇ ਅੰਦਰ ਨਹੀਂ ਹੈ, ਉਹ ਗੁਣ ਦੂਜੇ ਅੰਦਰ ਹੈ। ਜਿਹੜੀ ਨਾਮ ਸਿਮਰਨ ਕਰਨ ਦੀ ਸ਼ਕਤੀ ਜਾਂ ਨਾਮ ਸਿਮਰਨ ਦੀ ਕੰਧੀ ਤੇਰੇ ਵਿੱਚ ਮਤ ਨਹੀਂ ਹੈ ਨਾ, ਕਹਿੰਦੇ ਦੂਜੇ ਵਿੱਚ ਆ ਜਿਹਦੇ ਅੰਦਰ ਹੈ, ਪਰਮਾਤਮਾ ਉਹਦੇ ਮਗਰ ਮਗਰ ਫਿਰਦਾ, ਕਿਉਂਕਿ ਬਾਣੀ ਚ ਲਿਖਿਆ ਜਿਹਨੂੰ ਸੇਵਿਆ ਤੈਨੂੰ ਪਾਇਆ ਮਾਨ। ਜਿਹੜਾ ਨਾਮ ਸਿਮਰਨ ਕਰਦਾ ਹੈ, ਪਰਮਾਤਮਾ ਉਹਦੇ ਮਗਰ ਮਗਰ ਫਿਰਦਾ, ਉਹਦੀ ਪੈਜ ਰੱਖਦਾ। ਆਪਾਂ ਨਾਮ ਸਿਮਰਨ ਨਹੀਂ ਕੀਤਾ, ਧਾਰਮਿਕ ਲਿਬਾਸ ਆਪਾਂ ਪਾ ਲਿਆ, ਸਭ ਕੁਛ ਆਪਾਂ ਕੀਤਾ ਹੈ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਨਹੀਂ ਕੀਤਾ। ਜਿੰਨਾ ਚਿਰ ਆਪਾਂ ਗੁਰੂ ਗ੍ਰੰਥ ਦਾ ਕਹਿਣਾ ਨਹੀਂ ਮੰਨਾਂਗੇ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਨਹੀਂ ਢਾਲਾਂਗੇ, ਨਾਮ ਨਾਲ ਸਾਡੀ ਜਿਹੜੀ ਸੁਰਤ ਜਿਹੜੀ ਹੈ ਜੁੜੂਗੀ ਨਹੀਂ, ਉਹਨਾਂ ਚ ਜ਼ਿੰਦਗੀ 'ਚ ਵਿਚਾਰ ਕਰਕੇ ਰੱਖਣਾ, ਅਸੀਂ ਕੁਛ ਨਹੀਂ ਪ੍ਰਾਪਤ ਕਰ ਸਕਦੇ, ਉਹਨਾਂ ਚਿਰ ਆਪਣੇ ਮਨ ਦੀ ਮੈਲ ਨਹੀਂ ਧੋ ਸਕਦੇ। ਦੇਖੋ ਹੁਣ ਧਿਆਨ ਦੇਣ ਵਾਲੀ ਗੱਲ ਹੈ, ਗੁਰੂ ਸਾਹਿਬ ਨੇ ਬਾਣੀ ਵਿੱਚ ਬੜੀ ਪਿਆਰ ਵਾਲੀ ਪੰਕਤੀ ਲਿਖੀ। ਠੀਕ ਹੈ, ਕਹਿੰਦੇ ਜਲ ਕੇ ਮੱਝਣ ਜੇ ਗੱਤ ਹੋਵੇ, ਨਿਤ ਨਿਤ ਮੰਡਕ ਨਾ ਵੇ। ਕਹਿੰਦੇ ਦੇਖ, ਤੇਰੇ ਮਨ ਚ ਇੱਕ ਭੁਲੇਖਾ ਪੈ ਗਿਆ, ਵੀ ਤੂੰ ਸੋਵਰ ਚ ਗਿਆ ਇਸ਼ਨਾਨ ਕਰ ਲਿਆ ਤੇ ਕੰਮ ਨਿਬੜ ਗਿਆ। ਇਹ ਧਾਰਮਿਕ ਕਰਮ ਸੀ, ਤੂੰ ਕਰ ਲਿਆ, ਪਰ ਤੂੰ ਕਦੀ ਜ਼ਿੰਦਗੀ ਚ ਵਿਚਾਰਿਆ ਕਿ ਪਾਣੀ ਵਿੱਚ ਨਹਾ ਕੇ ਜੇ ਮੁਕਤੀ ਹੋਦੀ ਤੇ ਡੱਡੂ ਰੋਜ਼ ਨਹਾਉਂਦਾ ਉੱਥੇ, ਤੇ ਉਹਦੀ ਵਾਰੀ ਸੀਗੀ, ਉਹਦੀ ਵਾਰੀ ਸੀ। ਫਿਰ ਦੇਖੋ ਕਰਤਾ ਕੀ ਹੈ, ਕਹਿੰਦੇ ਜੈਸੇ ਮੈਂਡਕ ਤੈਸੇ ਉਹ ਨਰ, ਕਹਿੰਦੇ ਜਿਵੇਂ ਦਾ ਡੱਡੂ ਆ ਨਾ ਕਹਿੰਦੇ ਉਦਾਂ ਦਾ ਉਹ ਬੰਦਾ, ਦੋਨੋਂ ਇੱਕੋ ਜਿਹੇ। ਫਿਰ ਜੋਨੀ ਆਵੇ ਕਹਿੰਦਾ ਉਸੇ ਜਲ ਦੇ ਵਿੱਚ ਡੱਡੂ ਨਹਾਉਂਦਾ, ਉਸੇ ਜਲ ਚ ਤੂੰ ਨਹਾਉਂਦਾ ਪਿਆ, ਜਲ ਵੀ ਉਹੀ ਹੈ, ਤੇ ਧਿਆਨ ਦੇਣਾ ਡੱਡੂ ਵੀ ਚਾਚੇ ਦੇ ਗੇਟ ਚ ਆਏਗਾ, ਤੂੰ ਵੀ ਆਏਗਾ। ਕਾਰਨ ਕੀ ਹੈ ਬਈ? ਕਾਰਨ ਸਿਰਫ ਇੰਨਾ ਹੈ, ਤੇਰਾ ਗੁਰੂ ਘਰ ਜਾ ਕੇ ਇਸ਼ਨਾਨ ਕਰਨਾ ਲਿਖ ਚ ਪੈ ਸਕਦਾ, ਕਬੂਲ ਹੋ ਸਕਦਾ ਹੈ, ਜੇ ਤੂੰ ਕੀ ਕਰੇ ਕਿ ਸਰੀਰ ਦਾ ਇਸ਼ਨਾਨ ਕਰਾਉਂਦਿਆਂ ਕਹਿੰਦਾ ਕਿਤੇ ਮਨ ਨੂੰ ਇਸ਼ਨਾਨ ਵੀ ਕਰਾ ਦੇਵੇ। ਉਹ ਕੀ ਹੈ? ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਗੇ। ਕਹਿਣ ਲੱਗੇ ਵੀ ਮਨ ਨੂੰ ਧੋ, ਕਹਿੰਦਾ ਕਿਵੇਂ ਧੋਵਾਂ? ਧੋ ਕਹਿੰਦੇ ਸ਼ਬਦ ਨਾਲ ਜੋੜੋ, ਧਿਆਨ ਦੇਣਾ। ਤਨ ਦੀ ਮੈਲ ਕੋਈ ਪਾਣੀ ਲਾ ਸਕਦਾ ਹੈ, ਮਨ ਦੀ ਮੈਲ ਸ਼ਬਦ ਨਾਲ ਰੱਖਣੀ। ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ, ਕਹਿੰਦਾ ਤੂੰ ਗੁਰੂ ਘਰ ਗਿਆ, ਸਰੋਵਰ ਚ ਇਸ਼ਨਾਨ ਕੀਤਾ, ਤੇਰਾ ਕਬੂਲ ਹੋ ਜਾਏਗਾ ਜੇ ਤੂੰ ਮਨ ਸ਼ਬਦ ਨਾਲ ਧੋ ਲੈਂਦਾ। ਪਰ ਜੇ ਪਹਿਲਾਂ ਕਵੇ ਕਿ ਮੈਂ ਧਾਰਮਿਕ ਕਰਮ ਤੇ ਕਰ ਲਿਆ, ਇਸ਼ਨਾਨ ਤੇ ਮੈਂ ਕਰ ਲਿਆ, ਕੰਮ ਨਿਬੜ ਗਿਆ, ਹੁਣ ਮੇਰਾ ਹੁਣ ਪਿੱਛੇ ਕੀ ਰਹਿ ਗਿਆ? ਠੀਕ ਹੈ, ਆਪ ਜੀ ਵਿਚਾਰ ਕਰਕੇ ਜਾਓ, ਬੜਾ ਆਨੰਦ ਆ। ਗੁਰੂ ਸਾਹਿਬਾਨ ਨੇ ਪਤਾ ਕੀ ਲਿਖਿਆ ਇੱਕ ਜਗ੍ਹਾ ਤੇ? ਗੁਰੂ ਸਾਹਿਬਾਨ ਇੱਥੇ ਕਹਿੰਦੇ ਆ, ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪਰ ਬੱਧੇ ਮਾਰੀਏ ਜੋ ਸੰਨੀ ਉੱਪਰ ਚੋਰ। ਦੱਸੋ ਕਹਿੰਦੇ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਕਹਿੰਦਾ ਜਿਹਨਾਂ ਨੇ ਨਾਮ ਵਸਾਰਿਆ, ਸਿਮਰਨ ਨਹੀਂ ਕਰਦੇ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦੇ, ਹੋਰ ਜਿੰਨੇ ਮਰਜ਼ੀ ਕਰਮ ਕਰਦੇ, ਜਿੰਨੇ ਮਰਜ਼ੀ ਕਰਮ ਕਰਦੇ। ਠੀਕ ਹੈ, 1247 ਅੰਗ ਦੇ ਉੱਤੇ ਪੜ੍ਹਨਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਕਹਿੰਦੇ ਨਾਮ ਵਸਾਰਿਆ, ਨਾਮ ਛੱਡਿਆ, ਬਾਕੀ ਬਹੁਤ ਜ਼ਿਆਦਾ ਕਰਮ ਕਰਦੇ ਆ, ਕਰਮ ਕਾਂਡ ਬਹੁਤ ਕਰਦੇ ਆ। ਤੇ ਗੁਰੂ ਸਾਹਿਬ ਮਨ ਕੀ ਕਹਿਣ ਲੱਗੇ, ਕਹਿੰਦੇ ਨਾਨਕ ਜੰਮਪੁਰ ਬੱਧੇ ਮਾਰੀਏ, ਕਹਿੰਦੇ ਉਹ ਜੰਮਾਂ ਦੀ ਪੁਰੀ ਵਿੱਚ ਬੱਧੇ ਜਾਣਗੇ, ਉੱਥੇ ਮਾਰ ਖਾਣਗੇ ਜੋ ਸੰਨੀ ਉੱਪਰ ਚੋਰ। ਜਿਵੇਂ ਚੋਰ ਨਹੀਂ ਫੜਿਆ ਜਾਂਦਾ, ਚੋਰ ਕਿਸੇ ਸੰਨ ਲਾਈ ਤੇ ਚੋਰ ਫੜ ਲਿਆ ਕਿਸੇ ਨੇ, ਹੁਣ ਧਿਆਨ ਦੇਣਾ, ਜਿਹੜਾ ਚੋਰ ਹੈ ਨਾ ਉਹਨੂੰ ਕਦੀ ਫਾਂਸੀ ਨਹੀਂ ਹੁੰਦੀ, ਚੋਰ ਨੂੰ ਕਦੀ ਫਾਂਸੀ ਨਹੀਂ ਹੁੰਦੀ, ਸਜ਼ਾ ਮਿਲਦੀ ਹੈ, 2-4-10 ਸਾਲ ਦੀ ਸਜ਼ਾ ਮਿਲ ਗਈ, ਛੱਡਤਾ, ਇਹਨੇ ਚੋਰੀ ਕੀਤੀ, ਫਾਂਸੀ ਨਹੀਂ ਹੋਈ, ਖਤਮ ਨਹੀਂ ਹੋਇਆ। ਇੱਥੇ ਫਿਰ ਗੁਰੂ ਸਾਹਿਬਾਨ ਕਹਿੰਦੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਵੀ ਇੱਦਾਂ ਨਹੀਂ, ਜਿਵੇਂ ਚੋਰ ਨੂੰ ਸਜ਼ਾ ਮਿਲਦੀ ਨਾ, ਕਹਿੰਦੇ ਓਦਾਂ ਹੀ ਤੇਰੀ ਮੁਕਤੀ ਨਹੀਂ ਹੋਣੀ, ਤੈਨੂੰ ਵੀ ਸਜ਼ਾ ਮਿਲਣੀ ਹੈ, ਕਹਿੰਦੀ ਜੰਮਣ ਮਰਨ ਦੀ, ਤੇਰੀ ਮੁਕਤੀ ਨਹੀਂ, ਕਲਾਸੀ ਨਹੀਂ ਹੋਣੀ ਤੇਰੀ, ਉਹਦੇ ਵਾਂਗੂ ਸਜ਼ਾ ਮਿਲਣੀ। ਤੇ ਕੀ ਕਰ? ਨਾਮ ਨਾਲ ਜੁੜ, ਸ਼ਬਦ ਨਾਲ ਜੁੜ, ਜੇ ਤੂੰ ਸ਼ਬਦ ਨਾਲ ਨਹੀਂ ਨਾ ਜੁੜਦਾ, ਤੇਰੀ ਆਤਮਿਕ ਬਿਰਤੀ ਐਵੇਂ ਰਹਿ ਜਾਣੀ। ਹਰ ਇੱਕ ਚੀਜ਼ ਧਿਆਨ ਦੇ ਨਾਲ ਪੜ੍ਹਨਾ ਜ਼ਰਾ। ਕਬੀਰ ਸਾਹਿਬ ਨੇ 325 ਅੰਗ ਦਿੱਤੇ, ਦੇਖੋ ਕੀ ਕਿਹਾ। ਵੇਖੋ ਕਬੀਰ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਕੂਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੇ ਮਤ ਹਾਰੀ। ਕੂਟਾ ਏਕ, ਕੂਟਾ ਕਹਿੰਦੇ ਖੂਹ ਨੂੰ, ਕਹਿੰਦੇ ਇੱਕ ਖੂਹ ਸੀ, ਠੀਕ ਹੈ, ਤੇ ਏਕ ਖੂਹ ਸੀ ਤੇ ਪੰਚ ਪਨਹਾਰੀ, ਪਨਹਾਰੀ ਕੀ ਹੈ? ਪੰਜ ਨੇ ਪਾਣੀ ਭਰਨ ਵਾਲੀਆਂ, ਸਾਡੇ ਗਿਆਨ ਅੰਦਰ ਹੈ, ਅੱਖਾਂ, ਨੱਕ, ਕੰਨ, ਜ਼ਬਾਨ, ਚਮੜੀ, ਇਹ ਪੰਜ ਜਣੇ ਨੇ ਜਿਹੜੇ ਸਾਡੇ ਉਸ ਖੂਹ ਦੇ ਵਿੱਚੋਂ, ਜਿਹੜੀ ਸਾਡੀ ਨਾ ਸੋਚਣ ਸ਼ਕਤੀ ਹੈ, ਜਿਹੜੀ ਸਾਡੀ ਗੁਰੂ ਦੀ ਮਤ ਨੂੰ ਸਮਝਣ ਵਾਲੀ ਤਾਕਤ ਹੈ, ਉਹਦੀ ਸੱਚਾ ਖਤਮ ਕਰੀ ਜਾਣ ਲਈ ਆਪਾਂ ਅੱਖਾਂ ਨਾਲ ਵੇਖਦੇ ਹਾਂ, ਠੀਕ ਹੈ। ਗੁਰਬਾਣੀ ਦੇ ਅੰਦਰ ਗੁਰੂ ਜੀ ਕਹਿੰਦੇ ਆ, ਕਹਿੰਦੇ ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਠੀਕ ਹੈ, ਕਿਉਂਕਿ ਇਹ ਅੱਖਾਂ ਰੱਜਦੀਆਂ ਨਹੀਂ ਗੀਆਂ, ਇਹਨਾਂ ਅੱਖਾਂ ਨੇ ਅੰਦਰੋਂ ਸੱਤ ਖਿੱਚ ਲਿਆ, ਕਿਹਦਾ? ਸਾਡੇ ਅੰਦਰ ਅੰਮ੍ਰਿਤ ਭਰਿਆ ਨਾ, ਉਹਦਾ ਸੱਤ ਖਿੱਚ ਲਿਆ, ਅੱਖਾਂ ਦੇ ਨਾਲ ਵੇਖ ਕੇ ਜਾਂ ਕੰਨਾਂ ਦੇ ਨਾਲ ਕੋਈ ਸੁਣੀ ਗੱਲ ਤੇ ਆਹ ਹੋਣੀ ਚਾਹੀਦੀ ਹੈ, ਜ਼ਬਾਨ ਤੇ ਕੋਈ ਚੀਜ਼ ਚੱਖੀ ਰਸ ਆ ਗਿਆ ਆਹ ਮਿਲਣੀ ਚਾਹੀਦੀ ਹੈ, ਰਾਹ ਬੜੀ ਵਧੀਆ ਚੀਜ਼ ਸੀ, ਉੱਥੇ ਖੋਚ ਹੀ ਬੈਠਾ ਰਿਹਾ, ਉਹ ਚੀਜ਼ ਸੁੰਘ ਲਈ, ਖੁਸ਼ਬੂ ਬੜੀ ਆਈ, ਸਪਰਸ਼ ਕਰ ਲਈ, ਬੜੀ ਚੰਗੀ ਚੀਜ਼ ਸੀ, ਨਹੀਂ, ਕਹਿੰਦੇ ਧਿਆਨ ਨਹੀਂ, ਇਹਨਾਂ ਚੱਕਰਾਂ 'ਚ ਨਾ ਪਈ, ਅੰਦਰ ਤੇਰੇ ਇੱਕ ਖੂਹ ਹੈ, ਉਹ ਅੰਮ੍ਰਿਤ ਨਾਲ ਭਰਿਆ ਆ, ਪਰ ਕਰੇਗਾ ਕੀ ਇਹ ਪੰਜਾਂ ਨੇ ਨਾ ਉੱਥੋਂ ਪਾਣੀ ਭਰਦੇ ਆ, ਸੱਤ ਖਿੱਚ ਲੈਂਦੇ, ਉਹਦੀ ਖਿੱਚ, ਉਹਦੇ ਅੰਦਰ ਦੀ ਤਾਕਤ ਜਿਹੜੀ ਹੈ, ਗੁਰੂ ਦੇ ਨਾਲ ਜੁੜਨ ਦੀ ਜਿਹੜੀ ਸੋਝੀ ਹੈ ਨਾ, ਮਤ ਜਿਹੜੀ ਹੈ, ਉਹ ਖਿੱਚ ਲੈਂਦੇ। ਫਿਰ ਕੀ ਕਹਿਣ ਲੱਗੇ? ਆਪ ਜੀ ਵਿਚਾਰ ਕਰਕੇ ਦੇਖਣਾ, ਕਹਿੰਦੇ ਟੁੱਟੀ ਲਾਜ ਭਰੇ ਮਤ ਹਾਰੀ, ਕਹਿੰਦੇ ਕੋਈ ਪ੍ਰਾਣੀ ਨਾ ਖੂਹ ਤੇ ਪਾਣੀ ਭਰਨ ਚਲਾ ਗਿਆ, ਪਾਣੀ ਭਰਨ ਚਲ ਗਿਆ, ਟਿੰਡਾਂ ਲੱਗੀਆਂ ਸੀ, ਪਰ ਬਿਨਾਂ ਇਲਾਜ ਤੋਂ ਟਿੰਡਾਂ ਚੱਲ ਨਹੀਂ ਸਕਦੀਆਂ, ਕੁਝ ਪਾਣੀ ਨਿਕਲਣਾ ਨਹੀਂ। ਉਹਦਾ ਜਿੰਨਾ ਵੀ ਉਦਮ ਸੀ ਨਾ ਪਾਣੀ ਕੱਢਣ ਦਾ, ਉਹ ਵਿਰਥ ਚਲਾ ਗਿਆ। ਕਹਿੰਦੇ ਵਿਰਥ ਹੀ, ਕਿਹੜੀ ਗੱਲੋਂ, ਜਦੋਂ ਲੱਜ ਹੀ ਹੈ ਨਹੀਂ ਤਾਂ ਪਾਣੀ ਕਿੱਥੋਂ ਕੱਢ ਲਏਗਾ। ਤੇ ਕਬੀਰ ਸਾਹਿਬਾਨ ਕਹਿਣਾ ਚਾਹੁੰਦੇ ਆ, ਕਹਿੰਦੇ ਵੀ ਜਿੰਨਾ ਚਿਰ ਸਾਡੇ ਅੰਦਰ ਗੁਰੂ ਦਾ ਗਿਆਨ ਹੀ ਹੈ ਨਹੀਂ, ਗੁਰੂ ਦੀ ਮੱਤ ਹੀ ਹੈ ਨਹੀਂ, ਗੁਰੂ ਦੀ ਮੱਤ ਰੂਪੀ ਲੱਜ ਤੋਂ ਬਗੈਰ ਅਸੀਂ ਆਪਣੇ ਅੰਦਰੋਂ ਅੰਮ੍ਰਿਤ ਨਹੀਂ ਕੱਢ ਸਕਦੇ, ਅੰਮ੍ਰਿਤ ਰੂਪੀ ਜਲ ਅੰਦਰੋਂ ਨਹੀਂ ਕੱਢ ਸਕਦੇ, ਆਪਣੇ ਅੰਦਰੋਂ ਪ੍ਰਕਾਸ਼ ਦੀ ਖੋਜ ਨਹੀਂ ਕਰ ਸਕਦੇ। ਕਹਿੰਦੇ ਜਿਵੇਂ ਉਹ ਖੂਹ ਤੇ ਖੜਾ, ਲੱਜ ਹੈ ਨਹੀਂ, ਤੇ ਜਿੰਨੇ ਜਦਨ ਕਰਦਾ ਪਿਆ ਵਿਅਰਥ ਹੀ ਜਾਣ ਡੇ ਨੇ। ਕਹਿੰਦੇ ਫਿਰ ਅਸੀਂ ਵੀ ਗੁਰੂ ਦੀ ਮੱਤ ਤੋਂ ਬਗੈਰ ਜਿੰਨੇ ਕਰਮ ਕਰਨ ਡੇ ਸਾਰੇ ਵਿਅਰਥ ਹੀ ਜਾਣ ਡੇ। ਆਪ ਜੀ ਪੜ੍ਹੋ, 10-25 ਦੇ ਉੱਤੇ ਪੜ੍ਹੋ ਕੀ ਲਿਖਦੇ ਗੁਰੂ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਗੁਰਮਤ ਛੋਡੇ ਉਜੜ ਜਾਈ। ਕਹਿੰਦੇ ਜਿਹੜਾ ਪੁਰਾਣੀ ਗੁਰੂ ਦੀ ਮੱਤ ਛੱਡ ਦਿੰਦਾ ਉਹ ਉਜੜੂਗਾ। ਕਹਿੰਦਾ ਬਾਬ ਆਹ ਸਰੀਰ ਛੱਡ ਕੇ ਹੋਰਨਾਂ ਸਰੀਰਾਂ ਚ ਜਾਊਗਾ। ਤੇ ਆਪਾਂ ਉਹੀ ਕੁਛ ਕਰ ਰਹੇ, ਅਸੀਂ ਗੁਰੂ ਦੀ ਮੱਤ ਛੱਡੀ, ਅਸੀਂ ਆਪਣੀ ਮੱਤ ਨੇ ਚੱਲਦੇ, ਆਪਣੀ ਮੱਤ ਨੇ ਬਾਣੀ ਪੜ੍ਹਦੇ, ਆਪਣੀ ਮੱਤ ਨੇ ਅਸੀਂ ਗੁਰੂ ਘਰ ਦੀ ਸੇਵਾ ਕਰਦੇ। ਠੀਕ ਆ, ਆਪ ਜੀ ਵੇਖ ਲਿਓ ਕਿਹੜੀ ਦੀ ਕੋਈ ਸੁਖਣਾ ਸੁੱਖੇ ਆਉਂਦਾ ਵੀ ਮੈਂ ਤੇਰੀ ਆਹ ਸੇਵਾ ਕਰੂੰਗਾ, ਮੇਰਾ ਫਲਾਣਾ ਕੰਮ ਬਣ, ਉਹਦਾ ਮਨ ਉੱਥੇ ਡਿੱਗ ਗਿਆ, ਉਹ ਮਨ ਮਤ ਆ। ਠੀਕ ਆ ਕਿ ਮੈਂ ਆਹ ਸੇਵਾ ਕਰੂੰਗਾ, ਮੈਂ ਆਹ ਕਰ ਦੂੰਗਾ, ਮੇਰਾ ਫਲਾਣਾ ਕੰਮ ਪੂਰਾ ਹੋ ਜਾਏ। ਗੁਰੂ ਸਾਹਿਬਾਨ ਕੀ ਕਹਿਣ ਲੱਗੇ, ਕਹਿੰਦੇ ਪ੍ਰਾਣੀ ਆਪਣੇ ਮਨ ਮਤ ਨੂੰ ਤਿਆਗ ਦੇ ਤੇ ਗੁਰਮਤ ਨੂੰ ਹਾਸਲ ਕਰ, ਗੁਰੂ ਦੀ ਮਤ ਨੂੰ ਹਾਸਲ ਕਰ। ਗੁਰੂ ਸਾਹਿਬ ਨੂੰ ਜਿਵੇਂ ਸਮਝਾਉਂਦੇ ਨਾ ਉਸ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰ, ਤੇ ਆਪਣੇ ਅੰਦਰ ਦੀ ਜਿਹੜੀ ਹੋਮੇ ਆ, ਮੈਲ ਆ, ਉਹਨੂੰ ਧੋ। ਠੀਕ, ਕਹਿੰਦੇ ਗੁਰਮਤ ਛੋਡੇ ਉੱਜੜ ਜਾਈ, ਮਨ ਮੁੱਖ ਰਾਮ ਨਾ ਜਪੇ। ਭਾਈ ਦੇਖੋ, ਕਹਿੰਦੇ ਜਿਹੜਾ ਪੁਰਾਣੀ ਗੁਰੂ ਦੀ ਮਤ ਛੱਡ ਦਿੰਦਾ ਉਹ ਉੱਜੜੂਗਾ। ਔਰ ਉਹ ਕੌਣ ਆ? ਬੇਸ਼ੱਕ ਤੁਸੀਂ ਕਰਮ ਕਾਂਡ ਕਰਦੇ ਪਏ, ਧਾਰਮਿਕ ਕਰਮ ਕਰਦੇ ਪਏ ਹੋ, ਬਾਣੀ ਵੀ ਪੜ੍ਹੀ ਹੋ, ਔਰ ਤੁਸੀਂ ਗੁਰੂ ਘਰ ਦੀ ਸੇਵਾ ਵੀ ਕੀਤੀ ਹੈ, ਪਰ ਫਿਰ ਤੁਹਾਨੂੰ ਮਨ ਮੁੱਕਿਆ ਤਾਂ ਕਿਹੜੀ ਗੱਲੋਂ, ਤੁਸੀਂ ਗੁਰਮਤ ਹਾਸਲ ਨਹੀਂ ਕੀਤੀ, ਗੁਰੂ ਦੀ ਮਤ ਨਹੀਂ ਲਈ। ਤੇ ਕੀ ਕਿਹਾ? ਕਹਿੰਦਾ ਮਨਮੁਖ ਰਾਮ ਨਾ ਜਪੇ। ਅਵਾਈ ਕਹਿੰਦਾ ਮਨਮੁਖ ਦੀ ਪਛਾਣ ਆ ਵੀ ਗੁਰੂ ਦੀ ਮਤ ਲਈ ਨਹੀਂ, ਇਸ ਕਰਕੇ ਇਹ ਮਨ ਮਗਰ ਲੱਗਾ ਰਿਹਾ, ਮਨ ਦੀ ਸੁਣਦਾ ਰਿਹਾ ਤੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ। ਕਹਿੰਦੇ ਅਵਾਈ ਇਹਨੇ ਜਿੰਦੀ ਜ਼ਿੰਦਗੀ ਗੁਜ਼ਾਰੀ ਆ ਨਾ, ਆਵਾਗਾਉਣੀ ਗਈ ਸਾਰੀ, ਵਿਅਰਥ ਹੀ ਗਈ। ਕਿਹੜੀ ਗੱਲੋਂ? ਕਿਉਂਕਿ ਇਹਨੇ ਗੁਰੂ ਦੀ ਮਤ ਹਾਸਲ ਨਹੀਂ ਕੀਤੀ। ਫਿਰ ਕਬੀਰ ਸਾਹਿਬਾਨ ਕੀ ਕਹਿਣ ਲੱਗੇ, ਕਹਿੰਦੇ ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਬੀਰ ਜੀ ਕਹਿੰਦੇ, ਕਹਿੰਦੇ ਵੀ ਜਦੋਂ ਮੈਂ ਗੁਰੂ ਚਰਨਾਂ 'ਚ ਜੁੜਿਆ ਨਾ ਤੇ ਮੈਂ ਉੱਥੇ ਬੈਠਿਆ, ਇੱਕ ਬੁੱਧ ਵਿਚਾਰੀ, ਕਹਿੰਦਾ ਆਪਾਂ ਗੁਰੂ ਦੀ ਮਤ ਦੀ ਵਿਚਾਰ ਕੀਤੀ, ਮੈਂ ਗੁਰੂ ਦੀ ਬੁੱਧੀ ਦੀ ਵਿਚਾਰ ਕੀਤੀ। ਜਦੋਂ ਉਹ ਬੁੱਧੀ ਮੇਰੇ ਤੇ ਜਾਗਰੂਕ ਹੋਈ, ਜਾਗੀ, ਮੇਰੀ ਸੁੱਤ ਸੁੱਤੀ ਪਈ ਸੀ, ਮੈਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਜੀ ਕਹਿਣ ਕੀ ਡੇ। ਕਹਿੰਦੇ ਫਿਰ ਮੈਂ ਉੱਠਿਆ, ਮੇਰੇ 'ਚ ਜਾਗਰੂਕਤੀ ਆਈ, ਮੈਨੂੰ ਗੁਰੂ ਦੀ ਗੱਲ ਸਮਝ ਲੱਗੀ। ਕਹਿੰਦੇ ਗੁਰੂ ਦੀ ਗੱਲ ਸਮਝ ਲੱਗਣ ਕਰਕੇ ਮੇਰੀ ਸੁਰਤੀ ਜਾਗਤੀ। ਜਦੋਂ ਮੇਰੀ ਸੁਰਤੀ ਜਾਗੀ ਨਾ ਤੇ ਕਹਿੰਦੇ ਫਿਰ ਕੀ ਹੋਇਆ, ਨਾ ਉਹ ਕੂਟਾ ਨਾ ਪਨਹਾਰੀ। ਕਹਿੰਦੇ ਧਿਆਨ ਰਿਹੋ, ਨਾ ਤਾਂ ਉਹ ਖੂਹ ਜਿੱਥੋਂ ਪਾਣੀ ਭਰਦੀ ਸੀਗੀ ਇਹ ਪੰਜ ਗਿਆਨ ਇੰਦਰੇ, ਨਾ ਉਹ ਰਿਹਾ ਤੇ ਨਾ ਮੇਰੇ ਗਿਆਨ ਇੰਦਰਾਂ ਜ਼ੋਰ ਰਿਹਾ। ਹੁਣ ਤਾਂ ਮੇਰੇ ਅੰਦਰ ਐਸੀ ਕਿਰਪਾ ਹੋ ਗਈ ਹੈ ਕਿ ਮੇਰਾ 24 ਘੰਟੇ ਪਰਮਾਤਮਾ ਦੇ ਨਾਮ ਨਾਲ ਚਿੱਤ ਜੁੜਿਆ ਰਹਿੰਦਾ। ਇਹ ਗਿਆਨ ਇੰਦਰੇ ਜਿਹੜੇ ਪੰਜ ਮੇਰੇ ਖੂਹ ਦੇ ਵਿੱਚੋਂ ਪਾਣੀ ਕੱਢਦੇ ਸੀ ਨਾ, ਮੇਰੀ ਸੱਤਾ ਖਿੱਚਦੇ ਸੀ ਬਾਹਰ, ਕਹਿੰਦਾ ਭੱਜ ਗਏ ਸਾਰੇ। ਭੱਜਣ ਦਾ ਮਤਲਬ ਕੀ ਹੈ? ਇਹਨਾਂ ਦੀ ਤਾਕਤ ਖਤਮ ਹੋ ਗਈ, ਇਹ ਮੇਰੇ ਤੇ ਜ਼ੋਰ ਨਹੀਂ ਪਾਉਂਦੇ, ਅੱਗੇ ਵਾਲਾ ਕੰਮ ਨਹੀਂ ਕਰਦੇ। ਅੱਗੇ ਜ਼ੋਰ ਪਾਉਂਦੇ ਸੀ, ਮੇਰੀ ਸੱਤਾ ਖਿੱਚ ਲੈਂਦੇ ਸੀ, ਮੈਂ ਗੁਰਬਾਣੀ ਪੜ੍ਹਦਾ ਸੀ, ਮੈਂ ਗੁਰੂ ਘਰ ਜਾਂਦਾ ਸੀ, ਮੈਂ ਸੇਵਾ ਕਰਦਾ ਸੀ, ਸਭ ਕੁਝ ਕਰਦਾ ਸੀ, ਪਰ ਸਭ ਕੁਝ ਕਰਕੇ ਵੀ ਮੇਰੀ ਮਤ ਉੱਥੇ ਦੀ ਉੱਥੇ ਟਿੱਕੀ ਰਹਿੰਦੀ ਸੀ। ਤੁਸੀਂ ਕਦੀ ਵੇਖਿਓ, ਬੜਾ ਸਮਝਾਈਏ ਕਿਸੇ ਨੂੰ, ਕਿਸੇ ਦੇ ਘਰ ਡੈਥ ਹੋ ਗਈ, ਗੁਰਸਿੱਖ ਪੈਰੇ ਲੱਗੇ ਸਮਝਾਉਣ, ਭਾਈ ਸਾਹਿਬ ਕੋਈ ਗੱਲ ਨਹੀਂ, ਜਿੰਨੀ ਲਿਖੀ ਉਨੀ ਹੀ ਭੋਗਣੀ, ਜਿੰਨੇ ਸਵਾਸ ਸੀਗੇ ਉਨਾ ਹੀ, ਉਹ ਮੰਨਦਾ ਹੀ ਨਹੀਂ, ਮੰਨਦਾ ਹੀ ਨਹੀਂ, ਰੋਈ ਜਾਂਦਾ ਰੋਈ ਜਾਂਦਾ। ਫਿਰ ਉਹਨੂੰ ਸਮਝਾਇਆ, ਭਾਈ ਗੱਲ ਸੁਣ, ਤੂੰ ਰੋ ਕੇ ਕਰ ਕੀ ਲਏਗਾ, ਕਰ ਲਏਗਾ ਕੁਛ? ਕਹਿੰਦਾ ਨਹੀਂ। ਫਿਰ ਉਹ ਕੀ ਕਹਿੰਦਾ, ਮੇਰਾ ਮਨ ਨਹੀਂ ਮੰਨਦਾ ਪਿਆ, ਮੇਰਾ ਮਨ ਨਹੀਂ ਟਿਕਦਾ ਪਿਆ, ਮੇਰਾ ਮਨ ਟਿਕਦਾ ਨਹੀਂ ਹੈ। ਕਿਹੜੀ ਗੱਲ ਨੂੰ ਨਹੀਂ ਟਿਕਦਾ ਪਿਆ? ਕਿ ਉਹਨੂੰ ਗੁਰੂ ਦੀ ਗੱਲ ਸਮਝ ਨਹੀਂ ਆਉਂਦੀ। ਤੇ ਜਿਹਨੂੰ ਗੁਰੂ ਦੀ ਗੱਲ ਸਮਝ ਆ ਜਾਵੇ, ਤੇ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜਿਹਨੂੰ ਸਮਝ ਆ ਜਾਵੇ ਉਹ ਮਾਰਗ ਤੇ ਤੁਰ ਪੈਂਦਾ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੁਖਾਲੀ ਕਰ ਲੈਂਦਾ। ਫਿਰ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਪ੍ਰਾਣੀ ਤੂੰ ਐਸੀ ਬਿਰਤੀ ਬਣਾ, ਕੈਸੀ ਬਿਰਤੀ ਬਣਾ, ਚੂੜਾ ਭੰਨ ਪਲੰਘ ਸਿਉਂ ਮੁੰਦੇ, ਸਨ ਬਾਹੀ ਸਨ ਬਾਹਾਂ। ਕਹਿੰਦੇ ਜੇ ਸ਼ਿੰਗਾਰ ਕਰਕੇ ਤੇ ਪਤੀ ਦਾ ਮਿਲਾਪ ਹੀ ਨਹੀਂ ਹੋਇਆ, ਜੇ ਸ਼ਿੰਗਾਰ ਕਰਕੇ ਪਤੀ ਨੇ ਆਉਣਾ ਹੀ ਨਹੀਂ, ਤੇਰਾ ਪਤੀ ਤੈਨੂੰ ਬੁਲਾਉਂਦਾ ਹੀ ਨਹੀਂ, ਤੇਰਾ ਪਤੀ ਤੈਨੂੰ ਪੁੱਛਦਾ ਹੀ ਨਹੀਂ, ਕਹਿੰਦੇ ਕੀ ਫਾਇਦਾ ਹੋ ਜੇ ਸ਼ਿੰਗਾਰ ਦਾ, ਭੰਦੇ ਚੂੜਾ, ਤੇ ਜੇ ਸੱਪਣਗ ਦੇ ਬੈਠੀ ਡੀਕਣ ਨਹੀਂ ਹੈ ਵੀ ਭੰਦੇ, ਇਹਦੀਆਂ ਬਾਹਾਂ ਵੀ ਭੰਦੇ, ਇਹਦੀਆਂ ਬਾਹਾਂ ਦੇ ਨਾਲ ਆਪਣੀਆਂ ਬਾਹਾਂ ਵੀ ਭੰਦੇ, ਨਹੀਂ ਤੇ ਚੂੜਾ ਪਾਇਆ ਜੀ। ਦੱਸੋ ਕਿੱਡੀ ਵੱਡੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਹੈ ਕਿ ਅਸੀਂ ਕਰਮ ਕਾਂਡ ਕਰਦੇ ਹਾਂ, ਧਾਰਮਿਕ ਕਰਮ ਕਰਦੇ ਹਾਂ, ਪਰ ਜੇ ਗੁਰੂ ਦੇ ਮਾਰਗ ਤੇ ਨਹੀਂ ਚੱਲਦੇ ਤੇ ਗੁਰੂ ਸਾਹਿਬ ਨੇ ਕਹਿੰਦੇ ਕੋਈ ਫਾਇਦਾ ਨਹੀਂ ਹੈ, ਕਿ ਤੁਸੀਂ ਵੱਡੇ ਨਹੀਂ ਹੋਗੇ। ਪਰ ਗੱਲ ਸੱਚ ਜੇ ਅਸੀਂ ਧਾਰਮਿਕ ਲਿਬਾਸ ਵਿੱਚ ਹੀ ਫਸੇ ਹਾਂ, ਇੱਥੇ ਕਿ ਫਸੇ ਆਪਾਂ ਰਹਿ ਜਾਂਦੇ ਹਾਂ, ਇਸੇ 'ਚ ਆਪਾਂ ਪੂਰਨ ਦਾ ਹੀ ਮੰਨ ਲੈਂਦੇ ਹਾਂ, ਠੀਕ ਆ, ਕਈ ਸੱਜਣ ਆਪ ਜੀ ਨੂੰ ਮਿਲਣਗੇ, ਮੈਂ ਤਾਂ ਗੁਰਮੁਖ ਬਣ ਗਿਆ, ਗੁਰਮੁਖ ਬਹੁਤ ਉੱਚੀ ਵਿਵਸਥਾ, ਠੀਕ ਹੈ, ਅਜੇ ਤਾਂ ਆਪਾਂ ਗੁਰਸਿੱਖ ਬਣਨਾ, ਪਹਿਲਾਂ ਆਪਾਂ ਅੰਮ੍ਰਿਤ ਛਕਿਆ, ਆਪਾਂ ਗੁਰੂ ਦੇ ਸਿੱਖ ਬਣੇ ਆ, ਗੁਰੂ ਕੋਲੋਂ ਦਾਤ ਲੈਣੀ, ਸਿੱਖਿਆ ਲੈਣੀ ਆ, ਫਿਰ ਕਿਤੇ ਆਪਾਂ ਗੁਰਮੁਖ ਬਣਨਾ, ਠੀਕ ਹੈ। ਕਹਿੰਦਾ ਭਾਵ ਗੁਰੂ ਜੀ ਇਸ਼ਾਰਾ ਕਰਦੇ ਆ, ਇਹ ਨਹੀਂ ਕਿਹਾ ਉਹਨਾਂ ਨੇ ਵੀ ਸ਼ਿੰਗਾਰ ਕਰਨਾ ਨਹੀਂ ਹੈ, ਕਹਿੰਦੇ ਸ਼ਿੰਗਾਰ ਕਰਨਾ ਇਹ ਨਹੀਂ ਕਿ ਧਾਰਮਿਕ ਕਰਮ ਕਰਨੇ ਨਹੀਂ। ਆਪ ਜੀ ਇੱਕ ਚੀਜ਼ ਵਿਚਾਰ ਕਰਕੇ ਦੇਖਣਾ, ਇੱਕ ਦਿਨ ਇੱਕ ਸੱਜਣ ਪੁੱਛਣ ਲੱਗੇ, ਕਹਿੰਦੇ ਵੀ ਧਾਰਮਿਕ ਕਰਮ ਛੱਡ ਦੀ ਨਹੀਂ ਛੱਡਣੇ, ਕਹਿੰਦੇ ਫਿਰ ਕੀ ਚੱਕਰ, ਛੱਡਣੇ ਵੀ ਨਹੀਂ ਹੈ। ਉਹ ਗੁਰੂ ਪਿਆਰਿਓ ਕਦੀ ਕਿਸੇ ਨੇ ਕਿਹਾ ਆਦਮੀ ਨੇ ਕਿ ਤੇਰਾ ਸੁਭਾਅ ਮੇਰੇ ਨਾਲ ਰਲ ਗਿਆ, ਹੁਣ ਤੂੰ ਸ਼ਿੰਗਾਰ ਨਾ ਕਰੀ? ਉਹ ਤਾਂ ਵੀ ਕਹਿੰਦਾ ਤੂੰ ਬੰਠਣ ਕੇ ਰਿਹਾ ਕਰ, ਸੋਹਣੀ ਬਣ ਕੇ ਰਿਹਾ ਕਰ, ਠੀਕ ਹੈ। ਉਦਾਂ ਹੀ ਗੁਰੂ ਜੀ ਕਹਿੰਦੇ ਆ ਕਿ ਤੂੰ ਨਾਮ ਸਿਮਰਨ ਕਰਦੀ ਕਰਦੀ ਬਾਰੀ ਕਰਮ ਵੀ ਕਰਿਆ ਕਰ। ਕਿਵੇਂ? ਹੁਣ ਇੱਕ ਛੋਟਾ ਬੱਚਾ, ਹੁਣ ਆਪਾਂ ਦੇਖੋ ਨਾ ਗੁਰੂ ਘਰ ਜਾਂਦੇ ਹਾਂ, ਉੱਥੇ ਆਪਾਂ ਇਸ਼ਨਾਨ ਕਰਦੇ ਹਾਂ, ਗੁਰੂ ਘਰ ਸੇਵਾ ਕਰਦੇ ਹਾਂ, ਜੋੜਿਆਂ ਦੀ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਕਰਦੇ ਹਾਂ, ਕੋਈ ਪੁੰਨਦਾਨ ਕਰਦੇ ਹਾਂ, ਸਭ ਕੁਝ ਕਰਦੇ, ਪਰ ਵਿਚਾਰ ਵੀ ਕਰਨਾ ਨਾ ਗੁਰੂ ਸਾਹਿਬ ਨਾਲ ਲਵੀ ਤੇ ਕਹਿਤਾ ਨਾ ਤੂੰ ਆਵੇ ਵਸ ਬੁਕਤਾ ਦਾਨ ਦੇ, ਉਹ ਤਾਂ ਦਾਨ ਦੇ ਕੇ ਵਸ ਚ ਨਹੀਂ ਆਏਗਾ, ਤੂੰ ਫਿਰ ਕਿਉਂ ਵਸ ਚ ਕਿਵੇਂ ਆਏਗਾ? ਉਹ ਗੁਰੂ ਜੀ ਕਹਿਣ ਲੱਗੇ ਇੱਦਾਂ ਕਰੀ, ਇੱਕ ਬੱਚਾ ਸੀ, ਆਪ ਜੀ ਨੂੰ ਅੱਗੇ ਵੀ ਇੱਕ ਦਿਨ ਸੁਣਾਈ ਸੀ ਗੱਲ, ਬੱਚਾ ਸੀ ਛੋਟਾ ਜਿਹਾ, ਤੇ ਉਹਦੀ ਮਾਂ ਕੱਪੜੇ ਲੈ ਕੇ ਆਈ ਪੈਦਾ ਹੋਣ ਤੋਂ ਪਹਿਲਾਂ ਹੀ, ਜਦੋਂ ਕੱਪੜੇ ਲਿਆਈ ਜਿੱਦਣ ਪੈਦਾ ਹੋਇਆ ਬੱਚੇ ਨੂੰ ਪਾਏ, ਕੱਪੜੇ ਛੋਟੇ ਸੀ, ਛਿਆ ਕੇ ਮਹੀਨੇ ਬਾਅਦ ਬੱਚਾ ਵੱਡਾ ਹੋਇਆ, ਉਹਦੀ ਸਿਹਤ ਚੰਗੀ ਹੋ ਗਈ, ਠੀਕ ਹੈ। ਜਦੋਂ ਸਿਹਤ ਚੰਗੀ ਹੋਈ ਤੇ ਛਿਆ ਕੇ ਮਹੀਨੇ ਬਾਅਦ ਉਸ ਔਰਤ ਨੂੰ ਯਾਦ ਆ ਗਿਆ ਵੀ ਉਹਦਾ ਸੂਟ ਪਹਿਲੇ ਦਿਨ ਪਾਇਆ ਸੀ, ਬੜਾ ਹੀ ਸੋਹਣਾ ਸੀ, ਸਾਰਿਆਂ ਨੇ ਕਿਹਾ ਭੈਣ ਜੀ ਬੱਚਾ ਬੜਾ ਹੀ ਸੋਹਣਾ ਲੱਗਦਾ ਪਿਆ, ਕੱਪੜੇ ਬੜੇ ਪਿਆਰੇ, ਅੱਜ ਚੱਕ ਕੇ ਫਿਰ ਪਾਤਾ ਉਹਨੇ ਉਹੀ ਸੂਟ ਪਹਿਲੇ ਵਾਲਾ ਹੀ। ਬੱਚਾ ਰੋਈ ਜਾਵੇ, ਘੰਟਾ ਡੇਢ ਘੰਟਾ ਹੋ ਗਿਆ, ਡਾਕਟਰ ਕੋਲ ਲੈ ਕੇ ਗਏ, ਡਾਕਟਰ ਸਾਹਿਬ ਸ਼ੇਰ ਦਾ ਬੱਚਾ ਰੋਣੋ ਚੁੱਪ ਹੀ ਨਹੀਂ ਕਰਦਾ। ਡਾਕਟਰ ਸਾਹਿਬ ਨੇ ਦੇਖਿਆ ਬੱਚੇ ਨੂੰ ਲਟਾ ਕੇ, ਡਾਕਟਰ ਸਾਹਿਬ ਨੂੰ ਸਮਝ ਲੱਗ ਗਈ ਉਹਦਾ ਤਜਰਬਾ, ਉਹ ਕਹਿੰਦਾ ਬੀਬੀ ਨੂੰ ਭੈਣ ਜੀ ਇਸ ਬੱਚੇ ਦੇ ਕੱਪੜੇ ਲਾ ਦਿਓ। ਡਾਕਟਰ ਠੰਡ ਲੱਗ ਜੂ? ਕਹਿੰਦਾ ਭੈਣ ਜੀ ਕੋਈ ਗੱਲ ਨਹੀਂ, ਲੱਗ ਨੂੰ ਠੰਡ, ਮੈਂ ਆਪੇ ਦੇਖ ਲੂੰ ਕੱਪੜੇ ਲਾ ਦਿਓ। ਉਹ ਜਿੱਦਾਂ ਹੀ ਉਸ ਔਰਤ ਨੇ ਬੱਚੇ ਦੇ ਕੱਪੜੇ ਲਾਏ, ਬੱਚਾ ਖੇਡਣ ਲੱਗ ਪਿਆ। ਉਹ ਕਹਿੰਦੀ ਡਾਕਟਰ ਸਾਹਿਬ ਗੱਲ ਕੀ ਹੋਈ, ਇਹ ਖੇਡਣ ਲੱਗ ਪਿਆ, ਚੁੱਪ ਕਰ ਗਿਆ। ਕਹਿੰਦਾ ਭੈਣ ਜੀ ਜਿਹੜੇ ਤੁਸੀਂ ਕੱਪੜੇ ਪਾਏ ਆ ਇਹ ਕਦੋਂ ਲਿਆਂਦੇ ਸੀ? ਕਹਿੰਦੇ ਪੈਦਾ ਹੋਣ ਤੋਂ ਪਹਿਲਾਂ ਤੇ ਪਾਏ ਸੀ, ਜਿੱਦਣ ਜੰਮੇ ਉਦਣ ਪਾਏ ਸੀ, ਅੱਜ ਕਿਉਂ ਪਾਏ ਸੀ? ਤੇ ਡਾਕਟਰ ਸਾਹਿਬ ਇੰਨਾ ਸੋਹਣਾ ਸੂਟ ਲਿਆਈ ਮੈਂ। ਉਹ ਕਹਿੰਦਾ ਭੈਣ ਮੇਰੀਏ ਜਿੱਦਣ ਬੱਚਾ ਪੈਦਾ ਉਹਦਾ ਸਾਈਜ਼ ਛੋਟਾ ਸੀ, ਅੱਜ ਸਾਈਜ਼ ਵੱਡਾ ਹੋ ਗਿਆ, ਕੱਪੜੇ ਟਾਈਟ ਨੇ, ਇਹ ਕੱਪੜੇ ਰੱਖ ਲਾ ਕਿਸੇ ਹੋਰ ਬੱਚੇ ਨੂੰ ਪਾ ਦੀ, ਪਰ ਹੁਣ ਇਹ ਕੱਪੜੇ ਇਹਦੇ ਕੰਮ ਦੇ ਨਹੀਂ ਹੈ। ਗੁਰੂ ਸਾਹਿਬ ਨੇ ਕਹਿੰਦੇ ਵੀ ਤੁਸੀਂ ਗੁਰੂ ਘਰ ਆਉਂਦੇ ਹੋ, ਸੇਵਾ ਕਰਦੇ ਹੋ, ਸਮੇਂ ਲੱਗੀ ਸੇਵਾ ਕਰਦਿਆਂ ਕਰਦਿਆਂ ਪਹਿਲਾਂ ਛੋਟੇ ਬੱਚੇ ਕੱਪੜੇ ਪਾਏ ਤੁਹਾਨੂੰ ਕਿਹੜੇ, ਵੀ ਗੁਰੂ ਘਰ ਦੀ ਸੇਵਾ ਕਰੋ, ਜੋੜੇ ਝਾੜੋ, ਇਸ਼ਨਾਨ ਕਰੋ ਆ ਕੇ ਸਰੋਵਰ ਦੇ ਅੰਦਰ, ਤਾਂ ਕਿ ਤੁਹਾਡੀ ਮੱਤ ਵੱਡੀ ਹੋ ਜੂਗੀ, ਆਪੇ ਫਿਰ ਵੱਡੇ ਕੱਪੜੇ ਪਾ ਲੋਗੇ, ਫਿਰ ਤੁਹਾਨੂੰ ਨਾਮ ਦੀ ਸੋਝੀ ਆ ਜੂਗੀ। ਪਰ ਆਪਾਂ ਉੱਥੇ ਦੇ ਉੱਥੇ ਹੀ ਰਹਿ ਗਏ, ਕੱਪੜੇ ਟਾਈਟ ਹੀ ਪਾਉਂਦੇ ਰਹਿ ਗਏ, ਕਰਮ ਕਾਂਡ ਤੇ ਕਰਦੇ ਰਹੇ, ਨਾਮ ਦੀ ਸੋਝੀ ਲਈ ਨੀ ਗੁਰੂ ਗ੍ਰੰਥ ਸਾਹਿਬ ਜੀ ਕੋਲ। ਵਿਚਾਰ ਕਰਨਾ, ਉਹ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਹੁਣ ਹੋਰ ਗੱਲ ਧਿਆਨ ਦੇਣਾ ਆਪ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਨੌਵੇਂ ਪਾਤਸ਼ਾਹ, ਕਹਿੰਦੇ ਕੱਲ ਮੈਂ ਏਕ ਨਾਮ ਕਿਰਪਾ ਦਿੱਤ, ਕਹਿੰਦੇ ਇਸ ਯੁੱਗ ਦੇ ਅੰਦਰ ਇੱਕ ਨਾਮ ਉੱਤਮ ਖਜ਼ਾਨਾ ਹੈ, ਸਭ ਤੋਂ ਉੱਤਮ ਖਜ਼ਾਨਾ ਕੀ ਹੈ? ਨਾਮ। ਫਿਰ ਕੀ ਕਹਿਣ ਲੱਗੇ? ਕਹਿੰਦੇ ਜਾ ਜਪੇ ਗਤ ਪਾਵੇ, ਕਹਿੰਦਾ ਜਿਹਦੇ ਜਪਣ ਦੇ ਨਾਲ ਆਤਮਿਕ ਵਿਰਤਾ ਉੱਚੀ ਹੋ ਜਾਂਦੀ ਹੈ, ਇਹਦੇ ਜਪਣ ਤੋਂ ਬਗੈਰ ਆਤਮਿਕ ਵਿਰਤੀ ਉੱਚੀ ਨਹੀਂ ਜੇ ਹੁੰਦੀ, ਠੀਕ ਹੈ। ਫਿਰ ਗੁਰੂ ਸਾਹਿਬ ਨੇ ਕਿਹਾ ਔਰ ਧਰਮ ਤਾਂ ਕਿ ਸਮ ਨਾਹਣ, ਇਹ ਵਿਧ ਭੇਦ ਬਤਾਵੇ, ਕਹਿੰਦਾ ਹੋਰ ਕੋਈ ਵੀ ਧਰਮ ਨਾਮ ਦੇ ਬਰਾਬਰ ਨਹੀਂ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿੰਦੇ ਪੁਰਾਣੀ ਜ਼ਿੰਦਗੀ 'ਚ ਵਿਚਾਰ ਕਰ, ਕਹਿੰਦਾ ਕੈਸੀ? ਕਹਿੰਦੇ ਵਿਚਾਰ ਕਰ ਕਿ ਕਲਯੁਗ ਦੇ ਅੰਦਰ ਨਾਮ ਖਜ਼ਾਨਾ ਆ, ਔਰ ਇਹ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ। ਜਿਹੜਾ ਇਹਨੂੰ ਜਪੂਗਾ ਉਹ ਉੱਤ ਪਦਵੀ ਪ੍ਰਾਪਤ ਕਰੂਗਾ। ਫਿਰ ਕੀ ਕਹਿਣ ਲੱਗੇ, ਕਹਿੰਦੇ ਕਲਯੁਗ ਦੇ ਅੰਦਰ ਧਰਮ ਜਿਹੜਾ ਹੈ ਨਾ ਉਹ ਕੇਵਲ ਦਾ ਕੇਵਲ ਨਾਮ ਹੈ। ਸਰਬ ਧਰਮੇ ਸ੍ਰੇਸ਼ਟ ਧਰਮ, ਸਾਰਿਆਂ ਧਰਮਾਂ ਦੇ ਵਿੱਚੋਂ ਧਰਮ ਕਿਹਨੂੰ ਕਹਿੰਦੇ ਆ? ਪਰਮਾਤਮਾ ਨਾਲ ਜੁੜਨਾ, ਉਹਨੂੰ ਧਰਮ ਕਹਿੰਦੇ। ਠੀਕ ਹੈ, ਆਪਾਂ ਕਹਿੰਦੇ ਨੀ ਤੂੰ ਧਰਮੀ ਹੈ, ਇਹਦਾ ਮਤਲਬ ਕਿ ਤੂੰ ਪਰਮਾਤਮਾ ਨਾਲ ਗੁਰੂ ਨਾਲ ਜੁੜਿਆ ਹੋਇਆ। ਫਿਰ ਆਪਾਂ ਕਹਿੰਦੇ ਫਲਾਣਾ ਸੋ ਧਾਰਮਿਕ ਬੰਦਾ ਹੈ, ਕਹਿੰਦਾ ਭਾਵ ਉਹ ਗੁਰੂ ਨਾਲ ਜੁੜਿਆ ਹੋਇਆ ਧਾਰਮਿਕ ਬੰਦਾ ਹੈ, ਰੱਬ ਨਾਲ ਜੁੜਿਆ ਹੋਇਆ ਧਾਰਮਿਕ ਬੰਦਾ ਹੈ। ਧਰਮ ਦਾ ਭਾਵ ਹੈ ਜੁੜਨਾ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਵੀ ਕਲਯੁਗ ਦੇ ਅੰਦਰ ਗੱਲ ਪੱਲੇ ਬੰਨੀ, ਅਗਰ ਪਰਮਾਤਮਾ ਨਾਲ ਜੁੜਨਾ ਕੁਝ ਹੈ ਤਾਂ ਕੀ ਹੈ? ਸਰਬ ਧਰਮ ਹੈ ਸ੍ਰੇਸ਼ਟ ਧਰਮ। ਕਹਿੰਦੇ ਪਰਮਾਤਮਾ ਜੁੜਨਾ ਕੇਵਲ ਦਾ ਕੇਵਲ ਨਾਮ ਹੈ, ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੂੰ ਕੋਈ ਪਰਮਾਤਮਾ ਨਾਲ ਨਹੀਂ ਜੁੜਿਆ। ਆਪਾਂ ਨੇ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਫਿਰ ਅੱਗੇ ਦੇਖੋ ਕੀ ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਵੀ ਧਿਆਨ ਦੇ ਵੀ ਪਤੀ ਤੇਰਾ ਹੋਵੇ ਤੇ ਪਿਆਰ ਕਿਸੇ ਹੋਰ ਨੂੰ ਕਰੇ, ਆਪਣੀ ਕਮੀ ਲੱਭ, ਆਪਣੀ ਕਮੀ ਲੱਭ। ਤੇ ਗੁਰੂ ਸਾਹਿਬ ਕਹਿੰਦੇ ਕਿ ਪਰਮਾਤਮਾ ਤੇਰੇ ਅੰਦਰ ਵੀ ਵਸਣ ਡਿਆ ਤੇ ਬਾਕੀ ਅੰਦਰ ਵੀ ਵਸਣ ਡਿਆ, ਤੇ ਬਾਕੀ ਸੁਹਾਗਣਾ ਉਹਨਾਂ ਦੇ ਅੰਦਰ ਜਾ ਕੇ ਤੇ ਪ੍ਰਕਾਸ਼ ਪੈਦਾ ਕਰਦਾ, ਗਿਆਨ ਪੈਦਾ ਕਰਦਾ, ਤੇਰੇ ਅੰਦਰ ਕਿਉਂ ਨਹੀਂ ਕਰਦਾ? ਵੀ ਤੇਰੇ ਚ ਕਮੀ ਕਾਹਦੀ ਹੈ? ਉਹ ਕਮੀ ਲੱਭ, ਆਪਣਾ ਔਗਣ ਲੱਭ। ਠੀਕ ਹੈ, ਫਿਰ ਦੇਖੋ ਉਹਨਾਂ ਨੇ ਕੀ ਕਿਹਾ, ਕਹਿੰਦੇ ਨਾ ਮਨਿਆਰ ਨਾ ਚੂੜੀਆਂ ਨਾ ਸੇ ਮੰਗਣੀਆਂ। ਧਿਆਨ ਦਿਓ, ਕਹਿੰਦਾ ਧਿਆਨ ਨਹੀਂ, ਜੇ ਤੂੰ ਨਾਮ ਸਿਮਰਨ ਨਾ ਕੀਤਾ, ਨਾ ਮਨਿਆਰ, ਮਨਿਆਰ ਪਤਾ ਕਿਹਨੂੰ ਕਹਿੰਦੇ? ਚੂੜੀਆਂ ਚੜਾਉਣ ਵਾਲਾ, ਚੂੜੀਆਂ ਚੜਾਉਣ ਵਾਲਾ ਉਹਨੂੰ ਮਨਿਆਰ ਕਹਿੰਦੇ। ਕਹਿੰਦੇ ਨਾ ਮਨਿਆਰ ਨਾ ਚੂੜੀਆਂ, ਕਹਿੰਦੇ ਯਾਦ ਰੱਖੀ, ਜੇ ਤੂੰ ਗੁਰੂ ਦੇ ਮਾਰਗ ਤੇ ਨਹੀਂ ਚੱਲੀ, ਜੇ ਤੂੰ ਨਾਮ ਸਿਮਰਨ ਨਹੀਂ ਕੀਤਾ, ਜੇ ਤੂੰ ਸੁਭਾਅ ਨਹੀਂ ਬਦਲਿਆ, ਤੇ ਜਿਹਨੇ ਚੂੜੀਆਂ ਚੜਾਈਆਂ ਨਾ ਉਹਨੇ ਕੰਮ ਆਉਣਾ, ਕਹਿੰਦਾ ਚੂੜੀਆਂ ਕਿਸੇ ਕੰਮ ਦੀਆਂ। ਠੀਕ ਹੈ, ਤੇ ਜਿਹੜੀਆਂ ਮੰਗਾਂ ਪਾਈ ਫਿਰਦੀਆਂ ਨਾ, ਇਹ ਵੀ ਕਿਸੇ ਕੰਮ ਨਹੀਂ ਆਉਣੀਆਂ, ਕੋਈ ਫਾਇਦਾ ਨਹੀਂ ਹੈਗਾ। ਠੀਕ ਹੈ, ਕੋਈ ਫਾਇਦਾ ਨਹੀਂ, ਇਹ ਬੇਕਾਰ ਨੇ ਸਾਰੀਆਂ ਹੀ। ਕਿਹੜੀ ਗੱਲੋਂ? ਹੁਣ ਆਪ ਜੀ ਨੇ ਧਿਆਨ ਦੇਣਾ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਮਾਰਗ ਸਿਖਾਇਆ, ਸਾਨੂੰ ਨਾਮ ਦੀ ਸੋਝੀ ਬਖਸ਼ਿਸ਼ ਕੀਤੀ। ਠੀਕ ਹੈ, ਪਰ ਜੇ ਅਸੀਂ ਗੁਰੂ ਦੇ ਮੁਤਾਬਕ ਜ਼ਿੰਦਗੀ ਨਹੀਂ ਢਾਲੀ, ਨਾਮ ਸਿਮਰਨ ਨਹੀਂ ਕੀਤਾ, ਤੇ ਆਪਾਂ ਹੌਲੀ ਜੀ ਕਹਿਤਾ ਤੇ ਆਪਾਂ ਤੋਂ ਧਾਰਮਿਕ ਲਿਬਾਸ ਪਾ ਲਿਆ, ਗੁਰੂ ਘਰ ਜਾਈਦਾ, ਗੁਰੂ ਨੇ ਗਰੰਟੀ ਲੈ ਲਈ ਆ ਤੇ ਉੱਥੇ ਸਾਡਾ ਇਹਨਾਂ ਨੇ ਹਾਮੀ ਭਰ ਦੇਣੀ। ਗੁਰੂ ਜੀ ਕਹਿੰਦੇ ਨਹੀਂ, ਨਾ ਮਨਿਆਰ ਨਾ ਚੂੜੀਆਂ, ਕਹਿੰਦੇ ਉੱਥੇ ਕੰਮ ਨਾ ਚੂੜੀਆਂ ਚ ਆਉਣਾ, ਨਾ ਤਾਂ ਜਿਹਨੂੰ ਜਿਹਨੇ ਦਾਤ ਦਿੱਤੀ ਉਹਨੇ ਕੰਮ ਆਉਣਾ, ਕਿਉਂਕਿ ਤੂੰ ਉਹ ਕੰਮ ਕੀਤਾ ਹੀ ਨਹੀਂ, ਤੂੰ ਸ਼ਿੰਗਾਰ ਕੀਤਾ ਹੈ ਪਰ ਅੰਦਰੋਂ ਸੁਭਾਅ ਨਹੀਂ ਬਦਲਿਆ। ਗੁਰੂ ਸਾਹਿਬ ਨੂੰ ਵੀ ਸਮਝਾਉਂਦੇ ਪਿਆ ਤੇ ਇਹ ਗੱਲ ਧਿਆਨ ਦੇਈ, ਜਿਹਨੇ ਚੂੜੀਆਂ ਪਾਈਆਂ ਨਾ ਇਹ ਸਾਥੀ ਤਾਂ ਹੀ ਆ ਜਿਹੜਾ ਇਹ ਕੰਮ ਕਹਿੰਦਾ ਕਰੇਗੀ, ਤੇ ਜੇ ਨਹੀਂ ਕਰੇਗੀ ਫਿਰ ਨਹੀਂ ਕੰਮ ਆਉਣਾ। ਗੁਰੂ ਜੀ ਕਹਿੰਦੇ ਨਾ ਮਨਿਆਰ ਨਾ ਚੂੜੀਆਂ ਨਾ ਸੇ ਮੰਗਣੀਆਂ, ਜੋ ਸਹਿ ਕੰਠ ਨਾ ਲੱਗੀਆਂ ਜਲਣ ਸੇ ਬਹਣੀਆਂ। ਦੱਸੋ ਆਂਦੇ ਜਿਹੜੀਆਂ ਬਾਹਾਂ ਆਪਣੇ ਖਸਮ ਦੇ ਗਲੇ ਨਹੀਂ ਲੱਗੀਆਂ, ਕਹਿੰਦੇ ਬਾਹਾਂ ਸੜ ਜਾਣ ਤਾਂ ਚੰਗਾ। ਦੱਸੋ ਕਿੱਡੀ ਵੱਡੀ ਗੱਲ ਕਹੀ ਹੈ ਕਿ ਸੌਣ ਦਾ ਮਹੀਨਾ ਹੋਵੇ, ਕਹਿੰਦਾ ਆਪਾਂ ਮਨੁੱਖ ਦਾ ਜੀਵਨ ਹੋਵੇ ਤੇ ਗੁਰੂ ਸਾਡੇ ਕੋਲ ਹੋਵੇ ਤੇ ਅਸੀਂ ਫਿਰ ਵੀ ਭਟਕਦੇ ਫਿਰੀਏ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਨਾ ਜੀਏ, ਆਪਣੇ ਆਪ ਨੂੰ ਢਾਲੀਏ ਨਾ, ਤੇ ਸਾਡੀਆਂ ਬਾਹਾਂ ਜਿਹੜੀਆਂ ਖਸਮ ਦੇ ਗਲੇ ਚ ਨਾ ਪੈਣ, ਕਹਿੰਦਾ ਪਾਓ ਸਾਡੀ ਸੁਰਤ ਜਿਹੜੀ ਹੈ ਪਰਮਾਤਮਾ ਨਾਲ ਮਿਲਾਪ ਨਾ ਕਰੇ। ਤੇ ਕਹਿੰਦੇ ਕਹਿੰਦੇ ਉਹ ਬਾਹਾਂ ਸੜ ਜਾਣ, ਕਹਿੰਦਾ ਭਾਵ ਉਹ ਪਹਿਰਾਵੇ, ਉਹ ਧਾਰਮਿਕ ਕਰਮ ਬੇਕਾਰ ਆ, ਜੇ ਸਾਡੀ ਆਤਮਿਕ ਬਿਰਤੀ ਉੱਥੇ ਤੱਕ ਨਹੀਂ ਪਹੁੰਚੀ, ਜੇ ਸਾਡੇ ਅੰਦਰ ਪਰਮਾਤਮਾ ਨੇ ਪ੍ਰਕਾਸ਼ਿਤ ਨਹੀਂ ਹੋਣਾ ਕੀਤਾ, ਜੇ ਸਾਡੇ ਅੰਦਰ ਗਿਆਨ ਪ੍ਰਗਟ ਨਹੀਂ ਹੋਇਆ। ਠੀਕ ਹੈ, ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਵੀ ਧਿਆਨ ਦੇ, ਸਭ ਸਿੰਘਾਂ ਸੋ ਰਾਵਣ ਗਈਆਂ, ਹਾਂ ਦਾਦੀ ਕੈਦਰ ਜਾਵਾਂ, ਸਭ ਸਿੰਘਾਂ ਸੋ ਰਾਵਣ ਗਈਆਂ। ਰਾਵਣ ਕਿਹਨੂੰ ਕਹਿੰਦੇ? ਪ੍ਰਸੰਨ ਕਰਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਮਾਰ ਜਰਾ ਆਪਣੇ ਦੇ ਝਾਤੀ, ਜਿੱਦਾਂ ਆਪਾਂ ਇਕੱਠੇ ਹੋ ਕੇ ਬੈਠੇ। ਠੀਕ ਹੈ, ਇਹਦੇ ਵਿੱਚੋਂ ਕੋਈ ਦੋ ਚਾਰ ਦਸ ਵੀਹ ਪੰਜਾਹ ਬੰਦੇ ਨਾਮ ਸਿਮਰਨ ਕਰਨ ਲੱਗ ਪੈਣ, ਉਹਨਾਂ ਦੀ ਆਤਮਿਕ ਬਿਰਤੀ ਉੱਚੀ ਹੋਣ ਲੱਗ ਪਵੇ, ਤੇ ਜਿਹਦੀ ਬਿਰਤੀ ਉੱਚੀ ਨਹੀਂ ਹੈ ਉਹਨੂੰ ਗੁਰੂ ਜੀ ਕੀ ਕਹਿੰਦੇ? ਫਿਰ ਤੂੰ ਕਦੀ ਝਾਤੀ ਮਾਰੀ? ਕਹਿੰਦੇ ਕੀ? ਸਭ ਸਹੀਆਂ ਸੋ ਰਾਵਣ ਗਈਆਂ, ਕਹਿੰਦੇ ਜਿੰਨੀਆਂ ਬਾਕੀ ਹੈਗੀਆਂ ਸਾਰੀਆਂ ਉਸ ਖਸਮ ਨੂੰ ਪ੍ਰਸੰਨ ਕਰਦੀਆਂ ਫਿਰਦੀਆਂ ਤੇ ਤੂੰ ਚੁੱਪ ਕੇ ਇਕੱਲੀ ਬੈਠੀ ਹੈ। ਕਹਿੰਦੇ ਮੈਂ ਤੂੰ ਨਾਮ ਸਿਮਰਨ ਨਹੀਂ ਕਰਦੀ, ਸਭ ਸਹੀਆਂ ਸੋ ਰਾਵਣ ਗਈਆਂ, ਸਾਰੀਆਂ ਤੇ ਉਹਨੂੰ ਰੋਵਣ ਗਈਆਂ, ਉਹਨੂੰ ਪ੍ਰਸੰਨ ਕਰਨ ਫਿਰਦੀਆਂ। ਕਹਿੰਦਾ ਪਾ ਨਾਮ ਸਿਮਰਨ ਕਰਨ ਲੱਗ ਪਈਆਂ ਨੇ, ਤੇ ਜਿਹੜੀ ਨਹੀਂ ਕਰਦੀ ਉਹਨੂੰ ਗੁਰੂ ਸਾਹਿਬ ਕਹਿੰਦੇ ਹਾਂ ਦਾਦੀ ਕਹਿ ਦਰ ਜਾਵਾਂ। ਦਾਦੀ ਕਿਹਨੂੰ ਕਹਿੰਦੇ? ਸੜੀ ਹੋਈ ਕਿਤੋਂ? ਵਿਕਾਰਾਂ ਤੋਂ। ਕਹਿੰਦੇ ਉਹਦੀ ਆਤਮਾ ਵਿਕਾਰਾਂ ਚ ਹੀ ਸੜੀ ਪਈ ਹੈ। ਉਹ ਆਤਮਾ ਜਿਹਦੀ ਮਨ ਬਿਰਤੀ ਗੁਰਬਾਣੀ ਪੜ੍ਹ ਕੇ ਵੀ ਸੰਸਾਰ ਦੇ ਧੰਦੇ ਨਾਲ ਜੁੜੀ ਹੈ, ਸੰਸਾਰ ਦੇ ਪਦਾਰਥਾਂ ਨਾਲ ਜੁੜੀ ਹੈ, ਸੰਸਾਰ ਦੇ ਮੋਹ ਨਾਲ ਜੁੜੀ ਹੈ, ਸੰਸਾਰ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਪਦਾਰਥ ਚੰਗੇ ਲੱਗਦੇ ਆ, ਉਹਨੂੰ ਗੁਰਬਾਣੀ ਦੀ ਵਿਚਾਰ ਉਹਦੇ ਅੰਦਰ ਨਹੀਂ ਹੈ, ਗੁਰੂ ਦੀ ਗੱਲ ਨਹੀਂ ਮੰਨਦੀ ਅਜੇ। ਹੁਣ ਦਾਦੀ ਕਹਿ ਦਰ ਜਾਵਾਂ, ਕਹਿੰਦੇ ਇਹਨੂੰ ਕਹਿ ਝਾਤੀ ਮਾਰ ਕੇ ਦੇਖ ਵੀ ਹੁਣ ਤੂੰ ਕਿਹੜੇ ਦਰ ਤੇ ਜਾਏਂਗੀ, ਵਿਕਾਰਾਂ 'ਚ ਸੜੀ ਹੋਈ ਕਿਹੜਾ ਦਰ ਲੱਭੇਗੀ ਜਿਹੜਾ ਤੈਨੂੰ ਪਰਮਾਤਮਾ ਨਾਲ ਮਿਲਾ ਦੂਗਾ। ਪਰਮਾਤਮਾ ਨਾਲ ਮਿਲਣ ਲਈ ਤਾਂ ਨਾਮ ਹੀ ਹੈ, ਨਾਮ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੈ, ਅਸੀਂ ਕਿੱਥੇ ਜਾਏਂਗੇ। ਹੁਣ ਤੁਸੀਂ ਹਿਸਾਬ ਲਾਓ ਆਪੇ ਹੀ, ਝਾਤੀ ਮਾਰੋ ਵੀ ਜੇ ਅਸੀਂ ਨਾਮ ਸਿਮਰਨ ਨਹੀਂ ਕਰਦੇ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦੇ, ਤੇ ਗੁਰੂ ਸਾਹਿਬ ਬਣ ਕਹਿੰਦੇ ਜਿੱਥੇ ਮਰਜ਼ੀ ਭੱਜ ਲਓ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਆਪਾਂ ਨੇ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ, ਕਿਉਂਕਿ ਆਪਾਂ ਤੇ ਬੈਠੇ ਇੱਥੇ ਪੜ ਪੜ ਗੱਡੀ ਲਦੀਏ, ਪੰਡਾਂ ਬੰਨਣੀਆਂ ਸੀ, ਬੰਨ ਕੇ ਸਾਡੇ ਅੰਦਰ ਹੋਮੇ ਹੋਰ ਵੱਡੀ ਹੋ ਗਈ ਸਾਡੀ ਹੋਮੇ। ਠੀਕ ਹੈ, ਫਿਰ ਗੁਰੂ ਸਾਹਿਬ ਬਣ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਕਦੀ ਜ਼ਿੰਦਗੀ 'ਚ ਨਾ ਵਿਚਾਰ ਕਰੀ। ਕਹਿਣ ਲੱਗੇ ਕੈਸੀ ਵਿਚਾਰ ਕਰੀ, ਗੁਰੂ ਸਾਹਿਬਾਂ ਨੇ ਕਿਹਾ ਬਾਣੀ ਦੇ ਅੰਦਰ, ਜਿਸ ਘਰ ਵਸਿਆ ਕੰਤ ਸਾਵੜ ਭਗਣੇ, ਕਹਿੰਦੇ ਜਿਨ੍ਹਾਂ ਦੇ ਅੰਦਰ ਕੰਤ ਵਸਿਆ, ਜਿਨ੍ਹਾਂ ਦੇ ਵਸ 'ਚ ਆ ਗਿਆ, ਜਿਨ੍ਹਾਂ ਨੇ ਪਰਮਾਤਮਾ ਦੇ ਗਿਆਨ ਦੀ ਪਕੜ ਕਰ ਲਈ ਹੈ, ਜਿਨ੍ਹਾਂ ਅੰਦਰ ਉਹ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਟਿਕ ਗਿਆ, ਉਹ ਵੱਡਿਆਂ ਭਾਗਾਂ ਵਾਲੇ, ਤੇ ਜਿਨ੍ਹਾਂ ਅੰਦਰ ਅਜੇ ਨਹੀਂ ਟਿਕਿਆ ਉਹ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਤਿਸ ਬਣਿਆ ਹੱਬ ਸ਼ਿੰਗਾਰ ਸਾਈ ਸੁਹਾਗਣੇ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਨੂੰ ਕਹਿਣ ਲੱਗੇ ਤਿਸ ਬਣਿਆ ਹੱਬ ਸ਼ਿੰਗਾਰ। ਹੁਣ ਜਦੋਂ ਆਪਾਂ ਸ਼ਿੰਗਾਰ ਦੀ ਗੱਲ ਕੀਤੀ ਨਾ, ਵੀ ਯਾਰ ਸ਼ਿੰਗਾਰ ਕਿਸੇ ਕੰਮ ਨਹੀਂ ਆਉਣਾ, ਪਰ ਕੰਮ ਆਉਣਾ ਹੈ ਜੇ ਤੁਸੀਂ ਸਿਮਰਨ ਕਰ ਦਿੱਤਾ। ਜੇ ਕੁੜੀ ਦਾ ਸੁਭਾਅ ਚੰਗਾ ਹੈ ਤਾਂ ਸੋਹਣੀ ਵੀ ਹੈ, ਸੁਨੱਖੀ ਵੀ ਹੈ, ਸਭ ਕੁਝ ਚੰਗਾ, ਪਰ ਜੇ ਸੁਭਾਅ ਚੰਗਾ ਨਹੀਂ, ਜਿੰਨੀ ਮਰਜ਼ੀ ਸੋਹਣੀ ਹੋਵੇ ਉਹ ਨਹੀਂ ਪਸੰਦ ਆਉਂਦੀ ਕਿਸੇ ਨੂੰ। ਉਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਤਿਸ ਬਣਿਆ ਹੱਬ ਸ਼ਿੰਗਾਰ। ਬਣਿਆ ਕੀ ਹੈ? ਸ਼ੋਭਦਾ ਹੈ, ਸੋਹਣਾ ਲੱਗਦਾ ਹੈ, ਹੱਬ ਸਾਰਾ ਸ਼ਿੰਗਾਰ। ਕਹਿੰਦੇ ਉਹਦਾ ਕੀਤਾ ਸ਼ਿੰਗਾਰ ਵੀ ਸੋਹਣਾ ਲੱਗਦਾ ਹੈ, ਜਿਹੜੀ ਗੁਰੂ ਦੇ ਮਾਰਗ ਤੇ ਚੱਲਦੀ ਆ, ਨਾਮ ਸਿਮਰਨ ਕਰਦੀ ਹੈ, ਇਹਦਾ ਮਤਲਬ ਉਹਦਾ ਧਾਰਮਿਕ ਕਰਮ ਵੀ ਲੇਖੇ 'ਚ ਪੈ ਜਾਂਦਾ, ਜਿਹੜੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀਂਦੀ ਹੈ, ਨਾਮ ਸਿਮਰਨ ਕਰਦੀ। ਜੇ ਨਾਮ ਸਿਮਰਨ ਨਹੀਂ, ਹੁਣ ਤੁਸੀਂ ਹਿਸਾਬ ਲਓ, ਨਾਮ ਤੋਂ ਇਲਾਵਾ ਤੁਸੀਂ ਜੋ ਕੁਝ ਵੀ ਕੀਤਾ ਸਭ ਵਿਅਰਥ, ਸਭ ਵਿਅਰਥ। ਪਰ ਜੇ ਨਾਮ ਸਿਮਰਨ ਕੀਤਾ, ਸਾਰਾ ਕੁਝ ਲੇਖੇ 'ਚ, ਧਾਰਮਿਕ ਲਿਬਾਸ ਲੇਖੇ 'ਚ, ਘੜੀ ਪਲ ਦੀ ਕੀਤੀ ਸੇਵਾ ਲੇਖੇ 'ਚ, ਗੁਰੂ ਘਰ ਆਇਆ ਮੱਥਾ ਟੇਕਣ ਤਾਂ ਵੀ ਲੇਖੇ 'ਚ, ਗੁਰੂ ਘਰ 10 ਮਿੰਟ ਬੈਠਾ, ਲੰਗਰ ਦੀ ਸੇਵਾ ਕੀਤੀ, ਜੋੜਿਆਂ ਦੀ ਸੇਵਾ ਕੀਤੀ ਲੇਖੇ 'ਚ, ਪਰ ਸਭ ਕੁਝ ਕੀਤਾ, ਨਾਮ ਸਿਮਰਨ ਨਹੀਂ ਕੀਤਾ, ਕੁਝ ਵੀ ਲੇਖੇ 'ਚ ਨਹੀਂ, ਕੁਝ ਵੀ ਲੇਖੇ 'ਚ ਨਹੀਂ, ਸਭ ਦੇ ਅਰਥ। ਠੀਕ ਹੈ, ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆਂ। ਹਉ ਸੁੱਤੀ ਹੋਏ ਅਚਿੰਤ, ਉਹ ਆਤਮਾ ਕਹਿੰਦੀ ਕਹਿੰਦੀ ਜਦੋਂ ਮੈਂ ਗੁਰੂ ਦੇ ਚਰਨਾਂ ਨਾਲ ਜੁੜੀ ਤੇ ਮੈਂ ਸ਼ਿੰਗਾਰ ਕਰਦਿਆਂ ਕਰਦਿਆਂ ਸੁਭਾਅ ਵੀ ਬਦਲ ਲਿਆ, ਤੇ ਕੀ ਹੋਇਆ? ਹਉ ਸੁੱਤੀ, ਮੈਂ ਬੇਫਿਕਰ ਹੋ ਗਈ, ਅਚਿੰਤ ਬਿਲਕੁਲ ਬੇਫਿਕਰ ਹੋ ਕੇ ਮੈਂ ਸੌ ਗਈ। ਕਹਿੰਦਾ ਭਾਵ ਮੈਂ ਸ਼ਬਦ 'ਚ ਲੀਨ ਹੋ ਗਈ, ਮਨ ਆਸ ਪੁਰਾਈਆਂ, ਜਿਹੜੀਆਂ ਪਿਛਲਿਆਂ ਜਨਮਾਂ ਤੋਂ ਬੜਿਆਂ ਚਿਰਾਂ ਤੋਂ ਮੇਰੇ ਪੁਰਾਣੀ ਆਸ ਸੀਗੀ ਇੱਕ ਮਨ 'ਚ ਕਿ ਕਦੀ ਪਰਮਾਤਮਾ ਨੂੰ ਮਿਲਾਂਗੇ। ਕਹਿੰਦੇ ਅੱਜ ਕਿਰਪਾ ਹੋਈ, ਸ਼ਿੰਗਾਰ ਕੀਤਾ, ਸ਼ਿੰਗਾਰ ਕਰਕੇ ਸੁਭਾਅ ਬਦਲਿਆ, ਇਹਦਾ ਮਤਲਬ ਕਿ ਧਾਰਮਿਕ ਕਰਮ ਕਰਕੇ ਮੈਂ ਨਾਮ ਸਿਮਰਨ ਕੀਤਾ ਤੇ ਮੈਂ ਬੇਫਿਕਰ ਹੋ ਕੇ ਸੌਂਗੀ, ਮੇਰਾ ਮਨ ਜੁੜ ਗਿਆ ਪਰਮਾਤਮਾ ਦੇ ਨਾਲ, ਤੇ ਪਿਛਲਿਆਂ ਜਨਮਾਂ ਦੀ ਮੇਰੀ ਪੁਰਾਣੀ ਜਿਹੜੀ ਆਸ ਸੀ ਨਾ ਕਦੀ ਪਰਮਾਤਮਾ ਨੂੰ ਮਿਲਾਂਗੇ, ਅੱਜ ਪੂਰੀ ਹੋ ਗਈ, ਅੱਜ ਪੂਰੀ ਹੋ ਗਈ। ਕਹਿੰਦੇ ਕੀ ਹੋਇਆ? ਕਹਿੰਦੇ ਪਰਮਾਤਮਾ ਮਿਲ ਪਿਆ। ਹਰ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕੁਛ ਪਾਈਆਂ। ਰਜਨ ਦੇ ਮਹਾਰਾਜ ਕਹਿੰਦੇ ਕਹਿੰਦੇ ਜਦੋਂ ਮੈਂ ਸਭ ਕੁਛ ਕੀਤਾ ਤੇ ਮੇਰਾ ਪਰਮਾਤਮਾ ਘਰ ਆ ਗਿਆ, ਮੇਰਾ ਖਸਮ ਮੈਨੂੰ ਲੈਣ ਆ ਗਿਆ, ਮੇਰਾ ਸੁਭਾਅ ਬਦਲਿਆ, ਮੇਰਾ ਖਸਮ ਮੈਨੂੰ ਲੈਣ ਆਇਆ। ਕਹਿੰਦੇ ਜਿਵੇਂ ਹੀ ਘਰ ਮੈਨੂੰ ਲੈਣ ਆਇਆ, ਮੈਂ ਸਭ ਕੁਝ ਹੀ ਪ੍ਰਾਪਤ ਕਰ ਲਿਆ, ਉਹਦਾ ਮਿਲਾਪ ਪ੍ਰਾਪਤ ਕਰ ਲਿਆ, ਸਭ ਕੁਛ ਪ੍ਰਾਪਤ ਕਰ ਲਿਆ। ਕਦੋਂ? ਜਦੋਂ ਮੇਰਾ ਪਤੀ ਮੈਨੂੰ ਲੈਣ ਆਇਆ। ਪਰ ਲੈਣ ਕਦੋਂ ਆਇਆ? ਜਦੋਂ ਮੈਂ ਸੁਭਾਅ ਬਦਲਿਆ, ਜਦੋਂ ਮੈਂ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਧਾਰਮਿਕ ਲਿਬਾਸ ਆਇਆ, ਸੁੱਤ ਸ਼ਬਦ ਦਾ ਮਿਲਾਪ ਕੀਤਾ, ਨਾਮ ਸਿਮਰਨ ਕੀਤਾ। ਜੇ ਨਾਮ ਸਿਮਰਨ ਨਾ ਕਰਦੀ ਤਾਂ ਰਹਿ ਗਈ ਸੀ। ਫਿਰ ਦੇਖੋ ਕਿ ਕੀ ਲਿਖਿਆ, ਕਹਿੰਦੇ ਅੰਬਾਲੀ ਹੋ ਖਰੀ ਸੁਚੱਜੀ ਤੈ ਸੈ ਏਕ ਨਾ ਭਾਵਾਂ। ਦੇਖੋ ਅੰਬਾਲੀ ਹੋ ਖਰੀ ਸੁਚੱਜੀ, ਕਹਿੰਦੀ ਹੇ ਸਖੀਏ ਅੰਬਾਲੀ, ਹੇ ਸਖੀਏ ਜਿਹੜੀਆਂ ਜੁੜੀਆਂ ਉਹਨਾਂ ਨੂੰ ਕਹਿੰਦੀ ਉਹ ਕੀ ਕਹਿੰਦੀ? ਹੋ ਖਰੀ ਸੁਚੱਜੀ, ਕਹਿੰਦੀ ਮੈਂ ਤੇ ਹੈਰਾਨ ਆ ਵੀ ਮੈਂ ਏਡੀ ਸੁਚੱਜੀ ਆ। ਕਹਿੰਦਾ ਮੈਂ ਚੰਗੇ ਚੰਗੇ ਕਰਤੂਤਾਂ ਕਰਦੀ, ਚੰਗੇ ਚੰਗੇ ਕੰਮ ਕਰਦੀ ਹੈ, ਘਰ ਦਾ ਸਾਰਾ ਕੰਮ ਮੈਂ ਕਰਦੀ ਹਾਂ, ਕੁੜੀ ਕਹਿੰਦੀ ਦੇਖ ਰੇਖ ਮੈਂ ਸਾਰੀ ਕਰਦੀ ਹਾਂ, ਪਰ ਤੈਂ ਸਾ ਇਹ ਕਹਿੰਦਾ ਭਾਵਾਂ ਪਤਾ ਨੀ ਕੀ ਉਗਣਿਆ, ਇੱਕ ਗੁਣ ਵੀ ਮੇਰਾ ਪੱਖ ਨੂੰ ਚੰਗਾ ਨੀ ਲੱਗਦਾ। ਆਤਮਾ ਕਹਿੰਦੀ ਧਾਰਮਿਕ ਕਰਮ ਮੈਂ ਸਾਰੇ ਕਰਦੀ ਹਾਂ, ਧਾਰਮਿਕ ਲਿਬਾਸ ਮੈਂ ਪਾਉਂਦੀ ਹਾਂ, ਸਭ ਕੁਝ ਕਰਦੀ ਹਾਂ, ਪਰ ਪਤਾ ਨੀ ਕਿਹੜੀ ਗੱਲੋਂ ਮੈਂ ਆਪਣੇ ਪਰਮਾਤਮਾ ਨੂੰ ਖਸਮ ਨੂੰ ਚੰਗੀ ਨਹੀਂ ਲੱਗਦੀ, ਮੇਰਾ ਇੱਕ ਗੁਣ ਵੀ ਚੰਗਾ ਨਹੀਂ ਲੱਗਦਾ। ਲਓ ਸਾਹਿਬ ਘਰ ਦਾ ਕੰਮ ਕਰਦੀ ਹੈ, ਸਾਰਾ ਕੁਝ ਕਰਦੀ ਹੈ, ਦੇਖ ਰੇਖ ਕਰਦੀ ਹੈ, ਰੋਟੀ ਬਣਾਉਂਦੀ ਹੈ, ਪਰ ਪਰਿਵਾਰ ਨੂੰ ਚੰਗੀ ਨਹੀਂ ਲੱਗਦੀ, ਖਸਮ ਨੂੰ ਚੰਗੀ ਨਹੀਂ ਲੱਗਦੀ। ਏਦਾਂ ਗੁਰੂ ਜੀ ਕਹਿੰਦੇ ਆ ਧਾਰਮਿਕ ਕੰਮ ਸਾਰੇ ਕਰਦੇ ਪਰ ਆਤਮਾ ਦਾ ਇੱਕ ਵੀ ਗੁਣ ਪਰਮਾਤਮਾ ਚੰਗਾ ਨਹੀਂ ਲੱਗਦਾ। ਕਿਹੜੀ ਗੱਲੋਂ? ਨਾਮ ਸਿਮਰਨ ਨਹੀਂ ਕਰਦੀ। ਜਿੰਨਾ ਚਿਰ ਸਿਮਰਨ ਨਹੀਂ ਕਰਦੀ ਓਨਾ ਚਿਰ ਪਰਮਾਤਮਾ ਨੂੰ ਚੰਗੀ ਨਹੀਂ ਲੱਗਣੀ, ਜਿੰਨਾ ਚਿਰ ਸੁਭਾਅ ਨਹੀਂ ਬਦਲਦੀ ਓਨਾ ਚਿਰ ਪਤੀ ਨੂੰ ਚੰਗੀ ਨਹੀਂ ਲੱਗਣੀ। ਸਿਰਫ ਵਿਚਾਰ ਕਰਨੀ, ਆਪਾਂ ਵਿਚਾਰ ਨਹੀਂ ਕੀਤੀ। ਸੌਣ ਦਾ ਮਹੀਨਾ ਹੈ ਕਹਿੰਦਾ ਭਾਵ ਮਨੁੱਖੀ ਜੀਵਨ ਸੌਣ ਦੇ ਮਹੀਨੇ ਵਰਗਾ, ਜਿੱਦਾਂ ਸੌਣ ਦੇ ਮਹੀਨੇ ਵਿੱਚ ਮੀਂਹ ਪੈਂਦੇ ਨੇ, ਏਦਾਂ ਮਨੁੱਖੀ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ ਦਾ ਮੀਂਹ ਪੈਂਦਾ। ਠੀਕ ਹੈ, ਗੁਰੂ ਦੇ ਉਪਦੇਸ਼ ਦਾ ਮੀਂਹ ਪੈਂਦਾ। ਠੀਕ ਹੈ, ਜਦੋਂ ਗੁਰੂ ਦੇ ਉਪਦੇਸ਼ ਦਾ ਮੀਂਹ ਪੈਂਦਾ ਤੇ ਜਿਹੜੀਆਂ ਔਰਤਾਂ ਜੀਵ ਇਸਤਰੀ, ਹੁਣ ਮੀਂਹ ਪੈਣ ਡਿਆ ਬਾਹਰ, ਆਪਾਂ ਕਮਰੇ ਚ ਬੈਠੇ ਹਨਾ, ਕਮਰੇ ਚ ਉੱਠ ਕੇ ਕੀ ਗਈ, ਉਹ ਕਿਹੜਾ ਮੀਂਹ ਪਿਆ, ਮੇਰੇ ਤੇ ਬੂੰਦ ਨੀ ਡਿੱਗੀ, ਤੂੰ ਵੇਖਣਾ ਕੀ ਕਹਿੰਦਾ। ਕਹਿੰਦਾ ਭਾਈ ਸਾਹਿਬ ਬੂੰਦ ਤਾਂ ਡਿੱਗਣੀ ਸੀ ਜੇ ਬਾਹਰ ਆਉਂਦੇ ਤੇ, ਤੁਸੀਂ ਤੇ ਕਮਰੇ ਚ ਬੈਠੇ ਸੀ ਤੇ ਬੂੰਦ ਡਿੱਗਣੀ ਕਿੱਥੋਂ ਸੀ, ਹੁਣ ਇੰਨਾ ਮੀਂਹ ਪੈਣ ਡਿਆ, ਇੰਨੇ ਬੱਦਲ ਜਿਹੜੇ ਪੈਂਦੇ ਪਏ, ਆ ਗੁਰਬਾਣੀ ਕੀ ਹੈ, ਬੱਦਲ ਹੈ, ਮੀਂਹ ਹੈ, ਇਹ ਪੈਣ ਡਿਆ, ਪਰ ਇੰਨੇ ਜਲ ਵਰਸਦਾ, ਪਰ ਵਰਸਦੇ ਨਾ ਆਪਣੇ ਤੇ ਬੂੰਦ ਨਹੀਂ ਪੈਂਦੀ, ਆਪਣੇ ਇੱਕ ਨਵੇਂ ਪੈਦੀ ਸਮਝ ਨਹੀਂ ਆਉਂਦੀ। ਕਿਹੜੀ ਗੱਲੋਂ? ਕਿ ਔਰਤ ਕਮਰੇ ਚ ਬੈਠੀ ਸੀ, ਮੀਂਹ ਦੀ ਛਿੱਟਣੀ ਉੱਤੇ ਪਈ, ਸਾਡੀ ਆਤਮਿਕ ਬਿਰਤੀ, ਸਾਡੀ ਅੰਦਰ ਦੀ ਜਿਹੜੀ ਸੁਰਤ ਹੈ ਨਾ, ਉਹ ਸੰਸਾਰੀ ਧੰਦਿਆਂ ਚ ਖੁੱਬੀ ਹੈ, ਮੰਗਾਂ ਚ ਖੁੱਬੀ ਹੈ, ਇਸ ਕਰਕੇ ਗੁਰਬਾਣੀ ਦਾ ਮੀਂਹ ਨਹੀਂ ਪੈਂਦਾ, ਇਸ ਕਰਕੇ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਸੋ ਕੀ ਹੈ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਪਿਆਰ ਨਾਲ ਪੜ੍ਹੋ, ਸਵੇਰੇ ਉੱਠੋ, ਨਿਤਨੇਮ ਕਰੋ, ਪਿਆਰ ਨਾਲ ਪੜ੍ਹੋ, ਪਰ ਜਦੋਂ ਪੜ੍ਹਦੇ ਹੋ ਸਿੱਖਿਆ ਲਓ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕੀ ਹੈ। ਉਹਨਾਂ ਨੇ ਲਾਸਟ ਵਿੱਚ ਕਿਹਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਆਪਾਂ ਪੜ੍ਹ ਸਾਰਿਆਂ ਨੇ ਆ ਜਿੰਨੀ ਨਾਮ ਧਿਆਇਆ ਗਿਆ ਮਸਕਤ ਕਾਲ, ਪਰ ਨਾਮ ਦਾ ਪਤਾ ਹੀ ਨਹੀਂ, ਆਪਾਂ ਗੁਰਬਾਣੀ ਨੂੰ ਨਾਮ ਮੰਨ ਕੇ ਬੈਠੇ, ਵੀ ਪਾਠ ਕਰ ਲਿਆ ਕੰਮ ਨਿਬੜ ਗਿਆ ਜੀ। ਨਹੀਂ, ਨਾਮ ਤਾਂ ਇੱਕ ਸ਼ਬਦ ਆ ਜਿਹਦੀ ਆਪਾਂ ਆਪਣੇ ਅੰਦਰ ਅਰਾਧਨਾ ਕਰਨੀ, ਸਾਸ ਸਾਸ ਸਿਮਰੋ ਗੋਬਿੰਦ, ਜਿੱਦਾਂ ਜਿੱਦਾਂ ਸਿਮਰਨ ਕਰਾਂਗੇ ਜਨਮਾਂ ਜਨਮਾਂ ਦੀ ਮੈਲ ਜਿਹੜੀ ਚੜ੍ਹੀ ਹੈ ਸਭ ਉਤਰ ਜਾਊਗੀ। ਸੋ ਗੁਰੂ ਨੂੰ ਪਿਆਰੀ ਸਤ ਸਿੰਘ ਜੀ ਵੱਡੇ ਭਾਗੇ ਉਪਕਰਮਾਂ ਵਾਲੇ, ਸਮਾਂ ਹੋ ਗਿਆ, ਮਨ ਚੜ੍ਹਦੀ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।